ਉੱਥੇ ਮੇਰਾ ਸਤਿਗੁਰ ਬੈਠਾ ਆਏ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਤਰਤ ਪਈ ਹਰਿਆਵਲੀ, ਤਰਤ ਪਈ ਹਰਿਆਵਲੀ, ਤਰਤ ਪਈ ਹਰਿਆਵਲੀ, ਤਰਤ ਪਈ ਹਰਿਆਵਲੀ,
ਤਰਤ ਪਈ ਹਰਿਆਵਲੀ, ਤਰਤ ਪਈ ਹਰਿਆਵਲੀ,
ਸਤਿਗੁਰ ਬੈਠਾ ਆਏ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਜੰਤ ਪਏ ਹਰਿਆਵਲੇ, ਜੰਤ ਪਏ ਹਰਿਆਵਲੇ,
ਜੰਤ ਪਏ ਹਰਿਆਵਲੇ,
ਬਾਬਾ
ਪਏ ਹਰਿਆਵਲੇ,
ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ,
ਮੇਰਾ ਸਤਿਗੁਰ ਦੇਖਿਆ ਜਾਏ,
ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ,
ਮੇਰਾ ਸਤਿਗੁਰ ਦੇਖਿਆ ਜਾਏ,
ਸਤਿਗੁਰ ਬੈਠਾ ਆਏ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸਤਿਗੁਰ ਬੈਠਾ ਆਏ, ਜਿੱਥੇ ਮੇਰਾ ਸਤਿਗੁਰ ਬੈਠਾ
ਆਏ,
ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰਿਆਵਲੇ, ਸੇ ਜੰਤ ਪਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ, ਧਨ ਧਨ ਪਿਤਾ ਧਨ ਧਨ ਕੁੱਲ, ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਧਨ ਧਨ ਗੁਰੂ ਜਿਨ ਨਾਮ ਆਰਾਧਿਆ, ਧਨ ਧਨ ਗੁਰੂ ਜਿਨ ਨਾਮ ਆਰਾਧਿਆ, ਧਿਆਨ ਧਰਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਧਨ ਧਨ ਗੁਰੂ ਜਿਨ ਨਾਮ ਆਰਾਧਿਆ, ਆਪ ਤਰਿਆ ਜਿੰਨੀ ਡਿੱਠਾ ਤਿੰਨਾ ਲਏ ਛਡਾਏ, ਹਰ ਸਤਿਗੁਰ ਮੇਲੋ ਦਇਆ कर हर सतगुर मेलो दया कर जन नानक तोवे पाए सतगुर बैठा आए जिथे मेरा सतगुर बैठा आए सतगुर बैठा आए जिथे मेरा सतगुर बैठा आए तरत पई हरियावली तरत पई हरियावली धरत पई हरियावली धरत पई हरियावली
धरत पई हरियावली
जिथे मेरा सतगुर बैठा आए जिथे मेरा सतगुर बैठा आए तन बन खंड बिंदरा बना तन 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 बन खंड बिंदरा बना तन तन बन खंड बिंदरा बना जै खेले श्री नारायणा सतगुर बैठा आए जित मेरा सतगुर बैठा आए सतगुर बैठा आए जित मेरा सतगुर बैठा आए बड़े प्यार दे नाल आप जी शब्द सरवन कर रहे हो सा धरत पई हरियावली जिथे मेरा सतगुरु बैठा आए मैं संगत नूं एक बेनती कर दिया दो तरह दियां धरतियां प्यार नाल आखो सतनाम एक धरती ते है आ सीमेंट ते पत्थरां दी ते दूसरी धरती है हिरदे रूपी धरती और इन्हां दोवां धरतियां तों जिस भी धरती ते गुरु दे चरण पै जान ओ हरियावली है आखो सतनाम जिस हिरदे दे विच कलगियां वाले दा धन गुरु गोबिंद सिंह महाराज जी दा वासा है हिरदे रूपी धरती ते ओ पुराणी भागां वाले ते मेरे पातशाह जिन्हां दी दुनियावी उम्र ते 42 साल ਤੇ ਉਸ ਤਰ੍ਹਾਂ ਤੂੰ ਸਤਿਗੁਰੂ ਚੌ ਜੋਗੀ। ਦੁਨਿਆਵੀ ਉਮਰ 42 ਸਾਲ ਤੇ ਉਸ ਉਮਰ ਵਿੱਚ ਮੇਰੇ ਬਾਬਾ ਜੀ ਨੇ ਜਿੱਥੇ ਜਿੱਥੇ ਚਰਨ ਪਾਏ ਸੀਮਟ ਤੇ ਪੱਥਰਾਂ ਦੀ ਧਰਤੀ ਤੇ ਵੀ, ਜਿੱਥੇ ਜਿੱਥੇ ਚੋਜ ਕੀਤੇ ਉਹ ਵੀ ਧਰਤੀਆਂ ਅੱਜ ਪੂਜਨੀਕ ਨੇ, ਉਹਨਾਂ ਧਰਤੀਆਂ ਨੂੰ ਵੀ ਅੱਜ ਨਮਸਕਾਰ ਹੈ। ਤੇ ਅੱਜ ਜਿਹੜਾ ਆਪਾਂ ਸਾਰਾ ਜ਼ਿਕਰ ਸਾਂਝਾ ਕਰਨਾ ਹੈ, ਧੰਨ ਕਲਗੀਧਰ ਪਾਤਸ਼ਾਹ ਜੀ ਦੇ ਅਨੇਕਾਂ ਜਗ੍ਹਾ ਚਰਨ ਪਏ ਨੇ, ਲੇਕਿਨ ਇੱਕ ਜਗ੍ਹਾ ਦਾ ਪਿਆਰ ਅਸੀਂ ਆਪਸ ਵਿੱਚ ਸਾਂਝਾ ਕਰਨਾ ਹੈ। ਜਿਸ ਅਸਥਾਨ ਨੂੰ ਅਸੀਂ ਸਾਰੇ ਪਿਆਰ ਨਾਲ ਆਖਦੇ ਹਾਂ, ਸ਼੍ਰੀ ਹਜ਼ੂਰ ਸਾਹਿਬ ਆਪ ਸਤਨਾਮ। ਮੇਰੇ ਖਿਆਲ ਨਾਲ ਆਪ ਜੀ ਸਾਰਿਆਂ ਨੇ ਹਜ਼ੂਰ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ, ਨਹੀਂ ਕੀਤੇ ਤੇ ਮਨ ਵਿੱਚ ਜ਼ਰੂਰ ਪਿਆਰ ਰੱਖਿਓ। ਹੁਣ ਤੇ ਸਾਧਨ ਵੀ ਬਹੁਤ ਨਿਕਲ ਆਏ ਨੇ, ਅਸਥਾਨ ਤੱਕ ਜਾਣ ਲਈ, ਔਰ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਵੀ ਹੈ, ਸਿੱਖ ਜਿੱਥੇ ਵੀ ਹੋਵੇ ਇੱਕ ਵਾਰੀ ਹਜ਼ੂਰ ਸਾਹਿਬ ਦਰਸ਼ਨ ਕਰਨ ਜ਼ਰੂਰ ਆਵੇ। ਅਕ ਸਤਨਾਮ ਸ੍ਰੀ ਵਾਹਿਗੁਰੂ। ਆਪ ਜੋ ਬਹੁਤ ਸਾਰੀਆਂ ਸੰਗਤਾਂ ਨੇ ਦਰਸ਼ਨ ਕੀਤੇ ਨੇ, ਕਈਆਂ ਨੇ ਹੋ ਸਕਦਾ ਨਾ ਕੀਤੇ ਹੋਣ, ਆਓ ਅੱਜ ਦੇ ਦੀਵਾਨ ਵਿੱਚ ਆਪਾਂ ਕੀਰਤਨ ਦੇ ਵਿੱਚ ਹੁਣ ਦਰਸ਼ਨ ਕਰਨੇ ਨੇ ਸ਼੍ਰੀ ਹਜ਼ੂਰ ਸਾਹਿਬ ਜੀ ਦੇ। ਐਸੇ ਪਿਆਰ ਨਾਲ ਭਿੱਜ ਕੇ ਬੈਠੇ ਹੋ, ਜਿਨ੍ਹਾਂ ਦਰਸ਼ਨ ਕੀਤੇ ਧੰਨ ਪਾਕ, ਜਿਨ੍ਹਾਂ ਨਹੀਂ ਕੀਤੇ ਹੁਣ ਕੀਰਤਨ 'ਚ ਦਰਸ਼ਨ ਕਰੋ। ਲੈ ਜਾਓ ਬਿਰਤੀ ਸ਼੍ਰੀ ਹਜ਼ੂਰ ਸਾਹਿਬ, ਜਿੱਥੇ ਮੇਰੇ ਕਲਗੀਧਰ ਧੰਨ ਗੁਰੂ ਗੋਬਿੰਦ ਸਿੰਘ ਬਾਬਾ ਜੀ ਦੇ ਮੁਬਾਰਕ ਚਰਨ ਪਏ ਨੇ। ਅੱਜ ਆਓ ਕੀਰਤਨ ਦੇ ਵਿੱਚ ਉਸ ਅਸਥਾਨ ਦੀ ਯਾਤਰਾ ਕਰੀਏ, ਕਰੋ ਨਾਲ ਨਾਲ ਗੁਰਬਾਣੀ ਦੁਆਰਾ ਪਵਿੱਤਰ ਦਰ ਦੇ ਦਰਸ਼ਨ। ਸਤਿਗੁਰ ਬੈਠਾ ਆਏ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਸਤਿਗੁਰ ਬੈਠਾ ਆਏ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਧਰਤ ਪਈ ਹਰਿਆਵਲੀ, ਧਰਤ ਪਈ ਹਰਿਆਵਲੀ,
ਗੁਰੂ
ਗੋਬਿੰਦ ਸਿੰਘ ਮਹਾਰਾਜ। ਸਾ ਧਰਤ ਪਈ ਹਰਿਆਵਲੀ, ਧਰਤ ਪਈ ਹਰਿਆਵਲੀ, ਸਤਿਗੁਰ ਬੈਠਾ ਆਏ ਜਿੱਥੇ ਮੇਰਾ ਸਤਿਗੁਰ ਬੈਠਾ
ਆਏ,
ਅਬ ਚਲੀ ਨਗਰੀ ਗੋਬਿੰਦ ਗੁਰੂ ਕਾ। ਹਜ਼ੂਰ ਸਾਹਿਬ ਨੂੰ ਨੰਦੇੜ ਸਾਹਿਬ ਵੀ ਕਹਿੰਦੇ, ਅਬਚਲ ਨਗਰ ਵੀ ਕਹਿੰਦੇ ਜੀ। ਅਬਚਲ ਨਗਰੀ ਗੋਬਿੰਦ ਗੁਰੂ ਕਾ, ਕੀਰਤਨ ਚ ਦਰਸ਼ਨ ਕਰਿਓ ਜੀ, ਕੀਰਤਨ ਚ ਯਾਤਰਾ ਕਰਿਓ।
ਅਬਚਲ ਨਗਰੀ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ, ਮਨ ਇੱਛੇ ਸਹੀ ਫਲ ਪਾਏ, ਕਰਤਿਆ ਵਸਾਇਆ ਰਾਮ। ਸਾਧ ਸੰਗਤ ਹਜ਼ੂਰ ਸਾਹਿਬ ਤੋਂ 5 ਮੀਲ ਦੂਰ, 6 ਮੀਲ ਦੂਰ, 8 ਮੀਲ ਦੂਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜਿੱਥੇ ਜਿੱਥੇ ਕੋਈ ਚੋਜ ਹੋਇਆ ਹੈ ਉਹ ਵੀ ਅਸਥਾਨ ਨੇ 5 ਮੀਲ, ਕੋਈ 4 ਮੀਲ, ਕੋਈ 6 ਮੀਲ, ਕੋਈ 8 ਮੀਲ। ਗੁਰਦੁਆਰਾ ਸ਼ਿਕਾਰ ਘਾਟ ਸਾਹਿਬ, ਗੁਰਦੁਆਰਾ ਨਗੀਨਾ ਘਾਟ, ਗੁਰਦੁਆਰਾ ਹੀਰਾ ਘਾਟ, ਗੁਰਦੁਆਰਾ ਮਾਤਾ ਸਾਹਿਬ ਕੌਰ ਜੀ। ਗੁਰਦਾਸ ਸੰਗਤ ਦੇ ਗਿਆਤ ਲਈ ਬੇਨਤੀ ਕਰਦਾ ਕਿ ਹਜ਼ੂਰ ਸਾਹਿਬ ਦੇ ਕੋਲ ਗੋਦਾਵਰੀ ਨਦੀ ਵਗਦੀ ਹੈ ਤੇ ਨਦੀ ਦੇ ਕੰਢੇ ਤੇ ਥੋੜੀ ਕੋਈ ਜਗ੍ਹਾ ਹੋਵੇ ਉਹਨੂੰ ਘਾਟ ਕਹਿੰਦੇ ਨੇ। ਇਹ ਅਸਥਾਨ ਨਦੀ ਦੇ ਕਿਨਾਰੇ ਹੋਣ ਕਰਕੇ ਹਰ ਇੱਕ ਦੇ ਨਾਲ ਘਾਟ ਲਫ਼ਜ਼ ਆਉਂਦਾ, ਗੁਰਦੁਆਰਾ ਸ਼ਿਕਾਰ ਘਾਟ, ਗੁਰਦੁਆਰਾ ਨਗੀਨਾ ਘਾਟ, ਗੁਰਦੁਆਰਾ ਹੀਰਾ ਘਾਟ। ਆ ਕੀਰਤਨ 'ਚ ਪ੍ਰੇਮ ਨਾਲ ਯਾਤਰਾ ਕਰਿਓ ਤੇ ਅੱਜ ਜਿਹੜੀ ਜਗ੍ਹਾ ਦਾ ਅਸੀਂ ਜ਼ਿਕਰ ਲੈਣਾ ਹੈ ਮੇਰੇ ਕਲਗੀਧਰ ਪਾਤਸ਼ਾਹ ਦਾ, ਜਿਸ ਜਗ੍ਹਾ 'ਤੇ ਇੱਕ ਪਿਆਰਾ ਚੋਜ ਹੋਇਆ ਹੈ ਹਉਮੈ ਦੀ ਬਿਮਾਰੀ ਨੂੰ ਉਤਾਰਨ ਦੇ ਲਈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਸੇ ਪ੍ਰੇਮੀ ਦੀ ਹਉਮੈ ਦੀ ਬਿਮਾਰੀ ਨੂੰ ਉਤਾਰਨ ਲਈ ਇਹ ਗੁਰਦੁਆਰਾ ਹੀਰਾ ਘਾਟ ਦੀ ਖੁਸ਼ਬੋ ਹੈ। ਅੱਜ ਉਹ ਜ਼ਿਕਰ ਸਾਂਝਾ ਕਰਨਾ ਹੈ। ਆ ਗੋਦਾਵਰੀ ਨਦੀ ਦੇ ਕੰਢੇ ਤੇ ਜਿੱਥੇ ਇਸ ਵੇਲੇ ਗੁਰਦੁਆਰਾ ਹੀਰਾ ਘਾਟ ਧੰਨ ਕਲਗੀਧਰ ਪਾਤਸ਼ਾਹ ਜੀ ਵਿਰਾਜਮਾਨ ਨੇ, ਆ ਜਦੋਂ ਦਾਸ ਕਵੇ ਵਿਰਾਜਮਾਨ ਤੇ ਸਾਧ ਸੰਗਤ ਉਹ ਸੁਰਤੀ ਦੇ ਵਿੱਚ ਆਹ ਵਸ ਜਾਵੇ, ਕਰੋ ਦਿਦਾਰੇ। ਕਲਗੀਧਰ ਪਾਤਸ਼ਾਹ ਗੁਰਦੁਆਰਾ ਹੀਰਾ ਘਾਟ ਸਾਹਿਬ ਵਾਲੀ ਜਗ੍ਹਾ ਤੇ ਦਰਸ਼ਨ ਦੇ ਰਹੇ ਨੇ ਸੰਗਤਾਂ ਨੂੰ, ਤੁਸੀਂ ਵੀ ਕਰੋ ਦਰਸ਼ਨ ਕੀਰਤਨ ਚ। ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਖੂਬ ਤੇਰੀ
ਪਗੜੀ।
ਪਗੜੀ ਮਿੱਠੇ ਤੇਰੇ
ਬੋਲ,
ਕਰੋ ਦਿਦਾਰੇ। ਤੇਰੇ ਪੰਕੇ ਲੋਇਣ, ਲੋਇਣ ਅੱਖਾਂ ਨੂੰ ਕਹਿੰਦੇ, ਦੰਤ ਰਸਾਲਾ ਨੱਕ ਜਿਨ ਲੰਬੜੇ ਵਾਲਾ, ਕੰਚਨ ਕਾਇਆ ਕਾਇਆ ਸਰੀਰ, ਤੇਰਾ ਕੰਚਨ ਵਰਗਾ ਸਰੀਰ, ਕੰਚਨ ਕਾਇਆ ਸੋਨੇ ਕੀ ਢਾਲਾ, ਤੇ ਤੇਰੇ ਬਸਤਰ ਸੋਨੇ ਦੇ। ਅੱਖ ਸਤਨਾਮ
ਸ੍ਰੀ ਵਾਹਿਗੁਰੂ,
ਕਰੋ ਦਿਦਾਰੇ। ਖੂਬ ਤੇਰੀ ਪਗੜੀ, ਮਿੱਠ ਤੇਰੇ ਬੋਲ,
ਤੇਰੀ ਪਗੜੀ ਮਿੱਠ ਤੇਰੇ ਬੋਲ,
ਖੂਬ ਤੇਰੀ ਪਗੜੀ ਮਿੱਠ ਤੇਰੇ ਮੂਰਤ ਹਿਰਦੇ ਵਸਾਏ ਤੇ ਜੋ ਇੱਛੇ ਸੋਈ ਫਲ ਪਾਏ। ਅੱਖ ਸਤਨਾਮ
ਸ੍ਰੀ ਵਾਹਿਗੁਰੂ।
ਕੀਰਤਨ ਚ ਦਰਸ਼ਨ ਕਰਿਓ ਉਹ ਸੋਹਣੀ ਮੂਰਤ ਦੇ। ਇਹ ਗੁਰਦੁਆਰਾ ਹੀਰਾ ਘਾਟ ਸਾਹਿਬ ਵਾਲੇ ਅਸਥਾਨ ਤੇ ਸਾਧ ਸੰਗਤ ਕਲਗੀਧਰ ਪਾਤਸ਼ਾਹ ਦੀਦਾਰੇ ਦੇ ਰਹੇ ਨੇ ਤੇ ਆਪ ਜੀ ਨੇ ਇੱਕ ਬਾਦਸ਼ਾਹ ਦਾ ਨਾਂ ਸੁਣਿਆ ਬਹਾਦਰ ਸ਼ਾਹ। ਇਹਦੇ ਮਨ ਚ ਵੀ ਰੀਝ ਆਈ ਹੈ ਮੈਂ ਵੀ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਕੇ ਆਵਾਂ। ਤੇ ਘਰੋਂ ਤੁਰਨ ਲੱਗਿਆਂ ਮਨ ਵਿੱਚ ਕੀ ਫੁਰਨਾ ਬਣਿਆ, ਬੜੀ ਰੀਤ ਕਿ ਅੱਜ ਕਲਗੀਧਰ ਪਾਤਸ਼ਾਹ ਦੇ ਇਹੋ ਜਿਹੀ ਚੀਜ਼ ਭੇਟਾ ਕਰਾਂ ਅਨੋਖੀ ਹੋਵੇ, ਮੈਨੂੰ ਕਲਗੀਧਰ ਪਾਤਸ਼ਾਹ ਦੀ ਪ੍ਰਸੰਨਤਾ ਮਿਲੇ, ਕੋਈ ਨਵੇਕਲੀ ਚੀਜ਼ ਭੇਟਾ ਕਰਾਂ। ਤੇ ਕਿਹੜੀ ਚੀਜ਼ ਲਈ ਇਹ ਸਾਧ ਸੰਗਤ? ਪਾਰਸ ਦਾ ਟੁਕੜਾ। ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਜਦੋਂ ਹੀਰਾ ਘਾਟ ਵਾਲੇ ਸਥਾਨ ਤੇ ਬਾਬਾ ਜੀ ਬੈਠੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ, ਤੇ ਇਹ ਬਹਾਦਰ ਸ਼ਾਹ ਨੇ ਜਦੋਂ ਆ ਕੇ ਨਮਸਕਾਰ ਕੀਤੀ ਤੇ ਉਹ ਰੀਝ ਨਾਲ ਲਿਆਇਆ ਹੋਇਆ ਪਾਰਸ ਦਾ ਟੁਕੜਾ ਸਤਿਗੁਰ ਦੇ ਅੱਗੇ ਰੱਖ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਤੇ ਨਾਲ ਹੀ ਨਮਸਕਾਰ ਕਰਨ ਤੋਂ ਬਾਅਦ ਕੀ ਕਹਿੰਦਾ? ਕਹਿੰਦਾ ਸਤਿਗੁਰੂ ਇਹ ਪਾਰਸ ਦਾ ਟੁਕੜਾ ਵੱਡੇ ਵੱਡੇ ਬਾਦਸ਼ਾਹ ਤੇ ਵੱਡੇ ਵੱਡੇ ਰਾਜਿਆਂ ਦੇ ਖਜ਼ਾਨੇ ਚ ਵੀ ਨਹੀਂ ਹੁੰਦਾ, ਜਿਹੜੀ ਚੀਜ਼ ਅੱਜ ਤੁਹਾਨੂੰ ਮੈਂ ਦੇ ਰਿਹਾ ਹਾਂ। ਅਕ ਸਤਨਾਮ
ਸ੍ਰੀ ਵਾਹਿਗੁਰੂ।
ਸਾਧ ਸੰਗਤ, ਇਤਿਹਾਸ ਚ ਲਫ਼ਜ਼ ਲਿਖੇ ਨੇ ਕਿ ਉਹ ਪਾਰਸ ਦਾ ਟੁਕੜਾ ਧੰਨ ਕਲਗੀਧਰ ਪਾਤਸ਼ਾਹ ਨੇ ਸਜੀ ਤਲੀ ਤੇ ਧਰਿਆ। ਜਦੋਂ ਪਾਰਸ ਵੱਲ ਵੇਖ ਰਹੇ ਨੇ ਕਲਗੀਧਰ ਜੀ, ਤੇ ਕੀ ਨਜ਼ਰ ਆ ਰਿਹਾ ਕਿ ਇਸ ਟੁਕੜੇ ਵਿੱਚੋਂ ਹਉਮੈ ਦੀ ਬੋ ਆ ਰਹੀ ਹੈ। ਹਕ ਸਤਨਾਮ
ਸ੍ਰੀ ਵਾਹਿਗੁਰੂ।
ਦਾਸ ਸੰਗਤ ਦੇ ਗਿਆਤ ਲਈ ਬੇਨਤੀ ਕਰਦਾ ਕਿ ਬਹਾਦਰ ਸ਼ਾਹ ਨੇ ਜਿਹੜਾ ਸਾਧ ਸੰਗਤ ਪਹਿਲਾ ਕਦਮ ਪੁੱਟਿਆ ਨਾ, ਕਿ ਗੁਰੂ ਬਾਬਾ ਜੀ ਲਈ ਕੋਈ ਨਵੇਕਲੀ ਚੀਜ਼ ਖੜਾ, ਕੋਈ ਅਨੋਖੀ ਚੀਜ਼ ਖੜਾ, ਇਹ ਕਦਮ ਤੁਸੀਂ ਵੀ ਜ਼ਰੂਰ ਪੁੱਟਿਓ। ਕਿਉਂਕਿ ਦਾਸ ਦਾ ਸਾਖੀ ਸੁਣਾਉਣ ਨਾਲ ਕੋਈ ਮਤਲਬ ਨਹੀਂ, ਸਾਖੀ ਦਾ ਨਿਚੋੜ ਲਿਓ, ਉਹਦੇ ਚੋਂ ਸਾਡੇ ਲਈ ਨਿਚੋੜ ਕੀ ਨਿਕਲਿਆ। ਆ ਲੁਧਿਆਣੇ ਦੀ ਇੱਕ ਬੀਬੀ ਏ, ਉਹਨੂੰ ਦਾਸ ਨੇ ਚਾਰ ਕਿਤਾਬਾਂ ਦਿੱਤੀਆਂ, ਕੋਈ ਦੋ ਮਹਾਂਪੁਰਸ਼ਾਂ ਦੇ ਜੀਵਨ ਦੀਆਂ, ਦੋ ਕੋਈ ਗੁਰ ਇਤਿਹਾਸ ਦੀਆਂ। ਉਹ ਚਾਰ ਪੰਜ ਦਿਨ ਬਾਅਦ ਫਿਰ ਮੇਲ ਹੋਇਆ ਤੇ ਕਹਿਣ ਲੱਗੀ ਹੋਰ ਕਿਤਾਬਾਂ ਭੇਜੋ। ਮੈਂ ਕਿਹਾ ਵੀ ਜਿਹੜੀਆਂ ਚਾਰ ਕਿਤਾਬਾਂ ਆਪ ਜੀ ਨੂੰ ਦਿੱਤੀਆਂ ਉਹ ਪਹਿਲੇ ਪੜ੍ਹ ਲਓ ਤੇ ਫਿਰ ਹੋਰ ਭੇਜ ਦਿਆਂਗੇ। ਕਹਿੰਦੀ ਉਹ ਤੇ ਮੈਂ ਪੜ੍ਹ ਵੀ ਚੁੱਕੀ ਹਾਂ। ਆਪ ਸਤਨਾਮ ਹੈ, ਇਸ਼ਾਰਾ ਲਇਓ। ਗੁਰ ਇਤਿਹਾਸ ਕਿਤਾਬਾਂ ਧਾਰਮਿਕ ਪੜ੍ਹਨ 'ਚ ਕੋਈ ਮੁਕਾਬਲਾ ਨਹੀਂ ਕਿ ਫਲਾਣੇ ਨੇ ਦੋ ਦਿਨਾਂ 'ਚ ਅੱਧੀ ਕਿਤਾਬ ਪੜ੍ਹੀ ਅਤੇ ਮੈਂ ਇੱਕ ਦਿਨ 'ਚ ਇੱਕ ਪੜ੍ਹ ਕੇ ਵਿਖਾਉਣੀ ਹੈ। ਇੱਕ ਸਾਖੀ ਹੀ ਰੋਜ਼ ਪੜ੍ਹੋ, ਉਹਨੂੰ ਭਾਵੇਂ ਦਸ ਵਾਰੀ ਪੜ੍ਹੋ, ਔਰ ਸਾਖੀ ਤੋਂ ਬਾਅਦ ਉਹ 'ਚੋਂ ਨਿਚੋੜ ਕੱਢੋ ਕਿ ਇਹਦੇ 'ਚੋਂ ਮੇਰੇ ਲਈ ਉਪਦੇਸ਼ ਕੀ ਹੈ, ਔਰ ਜੋ ਉਪਦੇਸ਼ ਹੈ ਉਹਦੇ 'ਚੋਂ ਮੇਰੇ 'ਚ ਕਮੀ ਕੀ ਹੈ। ਆਖ ਸਤਨਾਮ
ਸ੍ਰੀ ਵਾਹਿਗੁਰੂ।
ਤਾਂ ਲਾਭ ਹੈ, ਤਾਂ ਇਤਿਹਾਸ ਸੁਣਨ ਦਾ ਲਾਭ ਹੈ। ਸਾਧ ਸੰਗਤ, ਦਾਸ ਆਪ ਜੀ ਨੂੰ ਬੇਨਤੀ ਕਰ ਰਿਹਾ ਕਿ ਬਹਾਦਰ ਸ਼ਾਹ ਨੇ ਜਿਹੜਾ ਪਹਿਲਾ ਕਦਮ ਪੁੱਟਿਆ ਨਾ, ਕਿ ਹਿਰਦੇ 'ਚ ਗਰੀਝ ਦਾ ਖਾਨਾ ਹੈ ਕਿ ਗੁਰੂ ਲਈ ਮੈਂ ਕੋਈ ਨਵੇਕਲਾ ਕੰਮ ਕਰਾਂ, ਉਹ ਕਦਮ ਤੁਸੀਂ ਵੀ ਜ਼ਰੂਰ ਪੁੱਟਿਓ। ਜਿਹੜਾ ਦੂਜਾ ਪੁੱਟਿਆ ਕਿ ਵਸਤੂ ਚੜ੍ਹਾ ਕੇ ਹਉਮੈ ਆ ਗਈ ਕਿ ਗੁਰੂ ਮੰਗਤਾ ਲੈਣ ਵਾਲਾ ਅਤੇ ਮੈਂ ਦੇਣ ਵਾਲਾ, ਵੱਡੇ ਬਾਦਸ਼ਾਹਾਂ ਦੇ ਖਜ਼ਾਨੇ 'ਚ ਵੀ ਨਹੀਂ ਹੁੰਦਾ, ਉਹ ਕਦੀ ਨਾ ਪੁੱਟਿਓ। ਆਖ ਸਤਨਾਮ
ਸ੍ਰੀ ਵਾਹਿਗੁਰੂ।
ਅਤੇ ਜਿਹੜਾ ਉਹਨੇ ਪਹਿਲਾ ਕਦਮ ਪੁੱਟਿਆ ਉਹ ਜ਼ਰੂਰ ਪੁੱਟਿਓ। ਆਪਣੇ ਹਿਰਦੇ ਵਿੱਚ ਕੇਵਲ ਆਪਣੇ ਪਰਿਵਾਰ ਪਾਲਣ ਤੱਕ ਸੀਮਤ ਨਾ ਰਹਿਣਾ, ਕੇਵਲ ਦੁਨੀਆ ਦੇ ਕੰਮਾਂ ਤੱਕ ਸੀਮਤ ਨਾ ਰਹਿਣਾ, ਇੱਕ ਇਹੋ ਜਿਹਾ ਵੀ ਖਾਨਾ ਰੱਖਣਾ ਜਿੱਥੇ ਗੁਰੂ ਲਈ ਰੀਝ ਹੋਵੇ, ਗੁਰੂ ਲਈ ਪਿਆਰ ਹੋਵੇ, ਮਨ ਵਿੱਚ ਐਸਾ ਫੁਰਨਾ ਹੋਵੇ ਮੈਂ ਵੀ ਕੋਈ ਐਸਾ ਕੰਮ ਕਰਾਂ ਮੈਨੂੰ ਗੁਰੂ ਕੀ ਪ੍ਰਸੰਨਤਾ ਪ੍ਰਾਪਤ ਹੋਵੇ। ਅਸੀਂ ਅੰਮ੍ਰਿਤਸਰ ਰਹਿੰਦੇ ਹਾਂ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਰ, ਡਿੱਠੇ ਸਭੇ ਥਾਂ ਨਹੀਂ ਤੁੱਦ, ਇੱਥੇ ਕਈ ਸੇਵਾ ਪੱਕੀਆਂ ਲੱਗੀਆਂ। ਜਿਵੇਂ ਗੁਲਦਸਤਾ ਹੈ ਜਿਹੜਾ ਗੁਰੂ ਰਾਮਦਾਸ ਦੇ ਦਰ ਤੇ, ਉਹ ਭਾਈ ਵੀਰ ਸਿੰਘ ਹਾਲ ਤੋਂ 40-50 ਸਾਲ ਤੋਂ ਲਗਾਤਾਰ ਉੱਥੋਂ ਹੀ ਆ ਰਿਹਾ, ਆ ਕੇ ਉੱਥੇ ਚੜ੍ਹਦਾ ਹੈ। ਕੁਝ ਹੋਰ ਸੇਵਾ ਪੱਕੀਆਂ ਨੇ, ਸਿਰ ਇਸ਼ਾਰਾ ਲਿਓ। ਜਿਹੜੇ ਗੁਰਸਿੱਖ ਗੁਰਮੁਖ ਮਨ ਵਿੱਚ ਰੀਝ ਦਾ ਖਾਨਾ ਕਿ ਗੁਰੂ ਦਰਬਾਰ ਲਈ ਮੈਂ ਕਿਹੜਾ ਕੰਮ ਕਰਾਂ ਕਿ ਮੈਨੂੰ ਪ੍ਰਸੰਨਤਾ ਮਿਲੇ, ਆ ਗੱਲ ਤੇ ਛੋਟੀ ਜਿਹੀ ਹੈ ਪਰ ਪ੍ਰੇਰਨਾ ਵਾਲੀ ਹੈ। ਆ ਇੱਕ ਗੁਰਮੁਖ ਪਿਆਰੇ ਨੂੰ ਦਾਸ ਨੇ ਵੇਖਿਆ ਕਿ ਅਸੀਂ ਦਰਬਾਰ ਸਾਹਿਬ ਜਾਈਏ, ਕੜਾ ਪ੍ਰਸ਼ਾਦ ਦੀ ਦੇਗ ਚੜ੍ਹਾਈਏ ਤੇ ਬਾਹਰ ਆਈਏ ਤੇ ਉਹ ਕੀ ਕਰ ਰਿਹਾ ਅੱਗੋਂ, ਉਹ ਪਲਾਸਟਿਕ ਦੇ ਲਿਫਾਫੇ 200-400 ਹੱਥ 'ਚ ਲੈ ਕੇ ਬੈਠਾ ਕਿ ਜਿਹਦੇ ਹੱਥ ਵਿੱਚ ਡੂਨਾ ਵੇਖਦਾ ਪ੍ਰਸ਼ਾਦ ਵਾਲਾ, ਉਹਨੂੰ ਇੱਕ ਖਾਲੀ ਲਿਫਾਫਾ ਪਲਾਸਟਿਕ ਦਾ ਦੇ ਦਿੰਦਾ ਕਿ ਤੂੰ ਇਹਦੇ ਵਿੱਚ ਪ੍ਰਸ਼ਾਦ ਪਾ ਲਾ, ਕਿ ਉਹ ਖੁੱਲ੍ਹਾ ਡੂਨਾ ਸਾਰੀ ਪਰਿਕਰਮਾ 'ਚ ਅਗਾਂਹ ਘਰ ਤੱਕ ਸਕੂਟਰ ਅਤੇ ਸਾਈਕਲ 'ਤੇ ਖੜਨਾ ਔਖਾ, ਉਹ ਪਲਾਸਟਿਕ ਦਾ ਲਿਫਾਫਾ ਦੇਈ ਜਾ ਰਿਹਾ ਕਿ ਇਹਦੇ 'ਚ ਪ੍ਰਸ਼ਾਦ ਪਾ ਲਓ। ਅੱਕ ਸਤਨਾਮ ਅਰਦਾਸ, 5-7 ਦਿਨ ਹੋਏ ਦਰਸ਼ਨ ਕਰਨ ਗਿਆ ਅਤੇ ਬਾਬਾ ਜੀ ਦੇ 100 ਰੁਪਇਆ ਭੇਟਾ ਕਰੋ, ਸਿਰੋਂ ਪਾਓ ਦੀ ਬਖਸ਼ਿਸ਼ ਵੀ ਕਿਰਪਾ ਕਰਦੇ ਨੇ। ਉਹ ਪ੍ਰਸ਼ਾਦ ਚੜਾਇਆ, ਇੱਕ ਹੱਥ ਦੇਗ ਸੀ, ਇੱਕ ਹੱਥ ਸਿਰੋਂ ਪਾਓ ਸੀ। ਜਦੋਂ ਦਾਸ ਬਾਹਰ ਆਇਆ ਤੇ ਜਿੱਥੋਂ ਹਰ ਕੀ ਪੌੜੀ ਤੋਂ ਅੰਮ੍ਰਿਤ ਲੈਂਦੇ ਆ, ਤੇ ਉਹ ਗੁਰਮੁਖ ਪਿਆਰੇ ਨੇ ਮੈਨੂੰ ਇੱਕ ਵੱਡਾ ਲਿਫਾਫਾ, ਇੱਕ ਛੋਟਾ ਲਿਫਾਫਾ ਪਲਾਸਟਿਕ ਦਾ ਦੇ ਦਿੱਤਾ। ਕਹਿਣ ਲੱਗਾ ਇਹਦੇ 'ਚ ਸਿਰੋਂ ਪਾਓ ਪਾ ਲਓ, ਇਹਦੇ 'ਚ ਦੇਗ ਜਿਹੜੀ ਹੈ ਉਹ ਪਾ ਲਓ। ਮੈਂ ਜਦੋਂ ਦੋਵੇਂ ਚੀਜ਼ਾਂ ਪਾ ਕੇ ਉਂਗਲੀ ਨਾਲ ਦੋਵੇਂ ਲਿਫਾਫੇ ਟੰਗ ਲਏ ਤੇ 2 ਮਿੰਟ ਦਾਸ ਸੋਚਦਾ ਰਿਹਾ ਕਿ ਵੇਖ ਲਓ ਪੱਕੇ ਤੋਂ ਪੱਕਾ ਘਰ ਬਣਿਆ ਹੋਵੇ, ਪਰ ਕੀੜੀ ਖੁੱਡ ਲੱਭ ਲੈਂਦੀ ਹੈ। ਆਖ ਸਤਨਾਮ। ਮੈਂ ਕਿਹਾ ਹਰ ਸੇਵਾ ਲੋਕ ਕਰ ਰਹੇ ਨੇ, ਕੋਈ ਕੋਲੇ ਮਾਂਜ ਰਿਹਾ, ਕੋਈ ਝਾੜੂ, ਪਰ ਇਸ ਗੁਰਮੁਖ ਨੇ ਇੱਕ ਨਵੇਕਲੀ ਸੇਵਾ ਆਪਣੇ ਲਈ ਵੀ ਲੱਭ ਲਈ ਕਿ ਗੁਰੂ ਰਾਮਦਾਸ ਮੇਰੀ ਵੀ ਤੇਰੇ ਦਰ ਤੇ ਹਾਜ਼ਰੀ ਲੱਗ ਜਾਵੇ। ਆਖ ਸਤਨਾਮ। ਜਦੋਂ ਦਾਸ ਨੇ ਇੱਕ, ਕਿਉਂਕਿ ਉਂਝ ਹੱਥ 'ਚ ਫੜਨਾ ਸਾਰੀ ਪ੍ਰਕਰਮਾ 'ਚ ਲਿਆਉਣਾ ਔਖਾ, ਸਿਰਫ ਇਸ਼ਾਰਾ ਲਇਓ ਜੋ ਮੈਂ ਆਪ ਜੀ ਨਾਲ ਸਾਂਝਾ ਕਰ ਰਿਹਾ, ਜਿਹਦੇ ਹਿਰਦੇ 'ਚ ਕੋਈ ਖਾਨਾ ਹੈ ਗੁਰੂ ਦੇ ਪਿਆਰ ਦਾ, ਨਹੀਂ ਤਾਂ ਦੁਨੀਆਂ ਨੂੰ ਤਾਂ ਆਪਣੇ ਕੰਮ ਨਹੀਂ ਮੁੱਕਰੇ, ਲੋਕਾਂ ਨੂੰ ਤਾਂ ਆਪਣੇ ਕੰਮਾਂ ਤੋਂ ਵੇਹ ਲਈ। ਜਿਹਦੇ ਹਿਰਦੇ 'ਚ ਗੁਰੂ ਲਈ ਕੋਈ ਖਾਨਾ ਹੈ, ਉਹ ਲੱਭਦਾ ਕਿ ਸੰਗਤ ਦੀ ਕਿਹੜੀ ਅਸੀਸ ਕਿਹੜੇ ਢੰਗ ਨਾਲ ਮੈਂ ਲੈ ਸਕਦਾ। ਆਖ ਸਤਨਾਮ। ਜਿਹਨੂੰ ਉਹ ਫੜਾਉਂਦਾ ਲਿਫਾਫਾ, ਉਹ ਅਗਲੇ ਜਦੋਂ ਪ੍ਰਸ਼ਾਦ ਸੋਖ ਤਰ੍ਹਾਂ ਲੈ ਕੇ ਜਾਂਦਾ, ਉਹਦੇ ਕੋਲੋਂ ਇੱਕ ਅਸੀਸ ਨਿਕਲਦੀ ਏ, ਔਰ ਗੁਰੂ ਰਾਮਦਾਸ ਪ੍ਰਤੱਖ ਬੈਠੇ ਵੇਖ ਕੇ ਪ੍ਰਸੰਨ ਹੁੰਦੇ ਨੇ ਕਿ ਕਿਵੇਂ ਮੇਰਾ ਗੁਰਮੁਖ ਪਿਆਰਾ ਸੰਗਤਾਂ ਦੀ ਅਸੀਸ ਲੈ ਰਿਹਾ ਹੈ। ਆਖ ਸਤਨਾਮ। ਸੰਗਤ ਇਸ਼ਾਰਾ ਲਇਓ, ਆ ਜਿਤਨੇ ਬੈਠੇ ਹੋ ਪਰਿਵਾਰ ਲਈ ਵੀ ਜੀਵੋ, ਦੁਨੀਆਂ ਦੇ ਕੰਮਾਂ ਲਈ ਵੀ ਜੀਵੋ, ਕਿਉਂ ਅਸੀਂ ਗ੍ਰਸਤੀ ਹਾਂ। ਇੱਕ ਨਿੱਕ ਇਹੋ ਜਿਹਾ ਖਾਨਾ ਵੀ ਰੱਖੋ ਜਿੱਥੇ ਗੁਰੂ ਦਰਬਾਰ ਲਈ ਕੋਈ ਰੀਝ ਹੋਵੇ, ਗੁਰੂ ਦਰਬਾਰ ਲਈ ਕੋਈ ਸੇਵਾ ਦਾ ਅਨੋਖਾ ਐਸਾ ਢੰਗ ਹੋਵੇ। ਆ ਇੱਕ ਬੰਬਈ ਤੋਂ ਸਾਧ ਸੰਗਤ ਕੋਈ 15-20 ਸਰੀਰ ਨੇ, ਉਹ ਹਰ ਸਾਲ ਆ ਅੰਮ੍ਰਿਤਸਰ ਦੇ ਗੁਰਦੁਆਰੇ ਨੇ, ਸੰਤੋਖ ਸਰ ਸਾਹਿਬ, ਵਿਵੇਕ ਸਰ ਸਾਹਿਬ, ਮਾਤਾ ਕੌਲਾਂ ਜੀ ਦਾ ਗੁਰਦੁਆਰਾ, ਬਾਬਾ ਟਲ ਜੀ ਦਾ ਗੁਰਦੁਆਰਾ, ਉਹ ਹਰ ਸਾਲ ਸਾਰੀ ਰੋਗਨ ਦੀ ਸੇਵਾ ਕਰਕੇ ਜਾਂਦੇ। ਆਖੋ ਸਤਨਾਮ। ਦੇਖੋ ਰੀਝ, ਆਪਣੇ ਖਰਚੇ ਤੇ ਰੋਗਨ ਲਿਆਉਣਾ। ਮਹਾਂਪੁਰਸ਼ ਬਾਬਾ ਜਗਤਾਰ ਸਿੰਘ ਜੀ ਦੇ ਸੇਵਕ ਨੇ ਬੰਬਈ ਤੋਂ ਆਉਂਦੇ, ਮਨ ਦੀ ਰੀਝ ਕਿ 11 ਮਹੀਨੇ ਕਾਰੋਬਾਰ ਕਰਨਾ ਪਰ 1 ਮਹੀਨਾ ਗੁਰੂ ਕੇ ਅਸਥਾਨਾਂ ਨੂੰ ਸੁੰਦਰ ਬਣਾਉਣ ਦੇ ਲਈ। ਆਖ ਸਤਨਾਮ। ਆਓ ਬਾਕੀ ਵਿਚਾਰ ਬਾਅਦ ਚ ਕਰਦੇ ਹਾਂ। ਇੱਕ ਰੀਝ ਦਾ ਖਾਨਾ ਰੱਖਿਆ, ਸਾਰੇ ਕਿਰਪਾ ਕਰੋ, ਲੈ ਜਾਓ ਬਿਰਤੀ ਉੱਥੇ ਜੀ ਗੁਰਦੁਆਰਾ ਹੀਰਾ ਘਾਟ ਸਾਹਿਬ, ਕਹੋ ਪਿਆਰ ਨਾਲ। ਬਾਕੀ ਸਾਖੀ ਸਰਵਣ ਕਰਦੇ ਹਾਂ ਬਾਅਦ ਚ, ਸਾਰੇ ਕਹੋ ਜੀ। ਸਤਿਗੁਰ ਬੈਠਾ ਆਏ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਤਰਤ ਪਈ ਹਰਿਆਵਲੀ, ਤਰਤ ਪਈ ਹਰਿਆਵਲੀ,
ਤਰਤ ਪਈ ਹਰਿਆਵਲੀ, ਤਰਤ ਪਈ ਹਰਿਆਵਲੀ।
ਪਈ ਹਰਿਆਵਲੀ, ਤਰਤ ਪਈ ਹਰਿਆਵਲੀ,
ਧੰਨ
ਗੁਰੂ ਗੋਬਿੰਦ ਸਿੰਘ ਮਹਾਰਾਜ। ਸਤਿਗੁਰ ਬੈਠਾ ਆਏ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸਿੰਘ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸਤਿਗੁਰ ਬੈਠਾ ਏ ਜਿੱਥੇ ਮੇਰਾ ਸਤਿਗੁਰ ਬੈਠਾ ਸਤਿਗੁਰ ਬੈਠਾ
ਆਏ,
ਤਰਤ ਪਈ ਹਰਿਆਵਲੀ, ਤਰਤ ਪਈ ਹਰਿਆਵਲੀ, ਤਰਤ ਪਈ ਹਰਿਆਵਲੀ, ਤਰਤ ਪਈ ਹਰਿਆਵਲੀ,
ਤਰਤ ਪਈ ਹਰਿਆਵਲੀ।
ਮੈਂ ਤੇ ਇਹੀ ਕਹਾਂਗਾ ਕਿ ਜਿਹੜੇ ਆਪ ਜੀ ਵਿੱਚ ਮਨ ਕਰਕੇ ਬੈਠੇ ਨੇ ਉਹ ਵੱਡੇ ਭਾਗਾਂ ਵਾਲੇ ਨੇ। ਕੀਰਤਨ ਦੇ ਵਿੱਚ ਹਜ਼ੂਰ ਸਾਹਿਬ ਜੀ ਦੀ ਯਾਤਰਾ ਕਰ ਰਹੇ ਹੋ ਤੇ ਬਾਬਾ ਜੀ ਦੇ ਪਵਿੱਤਰ ਹਜ਼ੂਰ ਸਾਹਿਬ ਅਸਥਾਨ ਦੇ ਨਜ਼ਦੀਕ ਇਹ ਗੁਰਦੁਆਰਾ ਹੀਰਾ ਘਾਟ ਸਾਹਿਬ ਜੀ ਦੀ ਆਪ ਜੀ ਸਾਖੀ ਸਰਵਣ ਕਰ ਰਹੇ ਹੋ। ਅਰਦਾਸ ਸਾਖੀ ਦੇ ਨਿਚੋੜ ਦੀ ਗੱਲ ਆਪ ਜੀ ਨਾਲ ਸਾਂਝੀ ਕਰ ਰਿਹਾ ਸੀ ਕਿ ਬਹਾਦਰ ਸ਼ਾਹ ਘਰੋਂ ਤੁਰਨ ਲੱਗਿਆਂ ਰੀਝ ਪੈਦਾ ਕਰਦਾ ਹੈ ਕਿ ਅੱਗੇ ਵੀ ਬਾਬਾ ਜੀ ਦੇ ਦਰਸ਼ਨ ਕਰਨ ਗਿਆ, ਕਿਉਂਕਿ ਬਹਾਦਰ ਸ਼ਾਹ ਦਾ ਕਲਗੀਧਰ ਪਾਤਸ਼ਾਹ ਦੇ ਚਰਨਾਂ ਨਾਲ ਪਿਆਰ ਸੀ ਵੀ ਅੱਗੇ ਵੀ ਜਾਂਦਾ ਹਾਂ, ਕਦੀ ਮਾਇਆ ਭੇਟ ਕਰਦਾ, ਕਦੀ ਦੁਸ਼ਾਲਾ ਭੇਟ ਕਰਦਾ, ਤੇ ਅੱਜ ਕੋਈ ਨਵੇਕਲੀ ਆਕ ਸਤਨਾਮ ਉਹ ਪਾਰਸ ਦਾ ਟੁਕੜਾ ਭੇਟਾ ਕੀਤਾ। ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਸਾਂ, ਇਹ ਪਹਿਲਾ ਕਦਮ ਬਹਾਦਰ ਸ਼ਾਹ ਦਾ ਮੁਬਾਰਕ ਕਿ ਤੁਸੀਂ ਵੀ ਜ਼ਰੂਰ ਪੁੱਟਿਓ ਗੁਰੂ ਲਈ ਕੋਈ ਰੀਤ, ਨਹੀਂ ਤੇ ਬਹੁਤ ਸਾਰੀ ਦੁਨੀਆ ਮੇਰੇ ਖਿਆਲ ਨਾਲ ਉਹਨਾਂ ਨੂੰ ਦਿਨੇ ਰਾਤ ਪਰਿਵਾਰ ਨੂੰ ਪਾਲਣ ਦੀ ਚਿੰਤਾ ਹੀ ਲੱਗੀ ਰਹਿੰਦੀ। ਆਕ ਸਤਨਾਮ, ਗੁਰੂ ਕਿੱਥੇ ਵਸਣਾ। ਅਰਦਾਸ ਕਰਿਆ ਕਰੋ ਭਾਈ ਨੰਦ ਲਾਲ ਵਾਂਗੂ ਰੀਝ ਦਾ ਕਿਨਕਾ ਆ ਜੇ, ਜਿਨ੍ਹਾਂ ਨੇ ਭਾਈ ਨੰਦ ਲਾਲ ਨੇ ਕਹਿਤਾ ਕਲਗੀਧਰ ਮੈਨੂੰ ਇੰਜ ਲੱਗਦਾ ਮੈਂ ਮਨੁੱਖ ਦਾ ਜਨਮ ਹੀ ਤੇਰੀ ਸਿਫਤ ਕਰਨ ਲਈ ਪ੍ਰਾਪਤ ਕੀਤਾ। ਆਕ ਸਤਨਾਮ, ਬਾਬਾ ਬੁੱਢਾ ਜੀ ਵਰਗਾ ਰੀਝ ਦਾ ਕਿਨਕਾ, ਭਾਈ ਗੁਰਦਾਸ ਜੀ ਵਰਗਾ ਰੀਝ ਦਾ ਕਿਨਕਾ, ਭਾਈ ਬਹਿਲੋ ਵਰਗਾ ਰੀਝ ਦਾ ਕਿਨਕਾ, ਭਾਈ ਮੀਂਹ ਵਰਗਾ ਰੀਝ ਦਾ ਕਿਨਕਾ, ਭਾਈ ਸੋਮੇ ਵਰਗਾ ਰੀਝ ਦਾ ਕਿਨਕਾ, ਭਾਈ ਬੰਨੋ ਵਰਗਾ ਰੀਝ ਦਾ ਕਿਨਕਾ, ਬਾਬਾ ਦੀਪ ਸਿੰਘ ਜੀ ਵਰਗਾ ਰੀਝ ਦਾ ਕਿਨਕਾ। ਆਕ ਸਤਨਾਮ, ਪਰਿਵਾਰ ਦੀ ਵੀ ਡਿਊਟੀ ਨਿਭਾਓ ਪਰ ਹਿਰਦੇ ਚ ਇੱਕ ਖਾਨਾ ਹੋਵੇ ਜਿੱਥੇ ਕੋਈ ਗੁਰੂ ਲਈ ਵੀ ਰੀਝ ਹੋਵੇ। ਮੈਂ ਆਪ ਜੀ ਨੂੰ ਜ਼ਿਕਰ ਕਰ ਰਿਹਾ, ਆ ਦੇਖੋ ਜਿਵੇਂ ਮੈਂ ਆਪ ਜੀ ਨਾਲ ਗੱਲ ਸਾਂਝੀ ਕੀਤੀ ਹੈ, ਗੁਰੂ ਰਾਮਦਾਸ ਦੇ ਦਰ ਤੇ ਉਹ ਪਲਾਸਟਿਕ ਦਾ ਲਿਫਾਫਾ ਦੇ ਕੇ ਤੇ ਸੰਗਤ ਦੀਆਂ ਖੁਸ਼ੀਆਂ ਲੈ ਰਿਹਾ ਕਿ ਮੈਨੂੰ ਗੁਰੂ ਰਾਮਦਾਸ ਤੇਰੇ ਦਰ ਦੀਆਂ ਸੰਗਤਾਂ ਇੰਨਾ ਕੀ ਜਦੋਂ ਸਹੂਲਤ ਲੈ ਲੈਣਗੀਆਂ ਕਿ ਪ੍ਰਸ਼ਾਦ ਘਰ ਸੌਖੇ ਢੰਗ ਨਾਲ ਪਹੁੰਚ ਜੇ, ਮੈਂ ਸਮਝਾਂਗਾ ਮੇਰੀ ਵੀ ਤੇਰੇ ਦਰ ਤੇ ਹਾਜ਼ਰੀ ਲੱਗ ਗਈ ਹੈ। ਆਕ ਸਤਨਾਮ। ਆ ਬੰਬਈ ਤੋਂ ਇੱਕ ਜਥਾ ਅੰਮ੍ਰਿਤਸਰ ਆਉਂਦਾ ਹੈ ਪਵਿੱਤਰ ਅਸਥਾਨਾਂ ਦੀ ਸਾਧ ਸੰਗਤ ਜੀ ਰੋਗਨ ਦੀ ਸੇਵਾ ਆਪ ਹੱਥੀ ਕਰਕੇ। ਆਕ ਸਤਨਾਮ। ਇਹ ਨਹੀਂ ਕਿ ਉਹਨਾਂ ਕੋਲ ਕੋਈ ਮਾਇਆ ਦੀ ਕਮੀ ਹੈ, ਗ੍ਰਿਸਤੀ ਨੇ ਬੇਅੰਤ ਮਾਇਆ, ਪਰ ਇੱਕ ਮਨ ਚ ਰੀਝ ਹੈ ਕਿ 11 ਮਹੀਨੇ ਕਿਰਤ ਕਰਨੀ, ਇੱਕ ਮਹੀਨਾ ਕਿਰਤ ਨੂੰ ਵਿਸ਼ਰਾਮ ਦੇ ਕੇ ਤੇਰੇ ਅਸਥਾਨਾਂ ਦੇ ਉੱਤੇ ਇਹ ਹਾਜ਼ਰੀ ਲਾ ਕੇ ਰੰਗ ਰੋਗਨ ਕਰਨ ਦੀ ਆਪ ਹੱਥੀ ਕਰਨਾ ਜੀ। ਆਕ ਸਤਨਾਮ। ਕੁਰਬਾਨ ਜਾਈਏ ਜਿਨ੍ਹਾਂ ਦੇ ਅੰਦਰ ਕੋਈ ਨਵੇਕਲੇ ਕੰਮ ਦੀ ਗੁਰੂ ਦਰਬਾਰ ਲਈ ਰੀਝ ਰਹਿੰਦੀ ਹੈ। ਆਕ ਸਤਨਾਮ। ਸਾਧ ਸੰਗਤ ਪ੍ਰੇਰਨਾ ਲਿਓ, ਜਿਹੜਾ ਬਹਾਦਰ ਸ਼ਾਹ ਦਾ ਪਹਿਲਾ ਕਦਮ ਹੈ, ਗੁਰੂ ਲਈ ਕੋਈ ਨਵੇਕਲੀ ਰੀਝ ਰੱਖਿਆ ਕਰੋ। ਸੱਚੇ ਪਾਤਸ਼ਾਹ ਦੇ ਦਰ ਤੋਂ ਅਨੋਖੀ ਐਸਾ ਕੰਮ ਕਰਕੇ ਮਹਾਰਾਜ ਪ੍ਰਸੰਨਤਾ ਦੇ ਘਰ ਵਿੱਚ ਆਹ ਤਰਨ ਤਾਰਨ ਤੋਂ ਗੁਰਮੁਖ ਪਿਆਰੇ ਨੇ ਸਾਧ ਸੰਗਤ, ਇੱਕ ਦਿਨ ਦਾਸ ਬਾਬਾ ਦੀਪ ਸਿੰਘ ਦੇ ਦਰ ਤੇ ਗਿਆ ਤੇ ਜਿਹੜੇ ਪਿੱਤਲ ਦੇ ਜੰਗਲੇ ਨੇ ਉਹਨਾਂ ਨੂੰ ਜੋ ਵੀ ਕੁਝ ਲਾ ਕੇ ਤੇ ਲਿਸ਼ਕਾ ਦੀ ਸੇਵਾ ਕਰਦੇ। ਦਾਸ ਨੇ ਪੁੱਛਿਆ ਵੀ ਗੁਰਮੁਖੋ ਆਪ ਜੀ ਕਿੱਥੋਂ, ਤੇ ਉਹ ਕਹਿਣ ਲੱਗੇ ਅਸੀਂ ਤਰਨ ਤਾਰਨ ਤੋਂ ਆ ਤੇ ਅਸੀਂ ਆਪਣੇ ਮਨ ਦੇ ਵਿੱਚ ਇੱਕ ਗੁਰੂ ਦੀ ਮਿਹਰ ਦੇ ਨਾਲ ਬੈਨ ਲਾਇਆ ਕਿ ਮਹੀਨੇ ਚੋਂ 2 ਦਿਨ ਇੱਥੇ ਅੰਮ੍ਰਿਤਸਰ ਆ ਕੇ ਗੁਰੂ ਦਰਬਾਰਾਂ ਦੇ ਪਿੱਤਲਾਂ ਦੇ ਜੰਗਲਿਆਂ ਦੀ ਸੇਵਾ ਕਰਕੇ ਹਾਜ਼ਰੀ ਲਾ ਕੇ ਜਾਣੀ। ਆਕ ਸਤਨਾਮ। ਵੇਖੋ ਪਿਆਰਿਆਂ ਦਾ ਜੀ, ਇਹ ਗੱਲਾਂ ਠੇਠ ਨੇ ਪਰ ਪ੍ਰੇਰਨਾ ਲਿਓ, ਆਪਣੇ ਲਈ ਨਹੀਂ ਕੋਈ ਜੀ ਰਹੇ, ਗੁਰੂ ਮਹਾਰਾਜ ਦੀ ਕੋਈ ਸੇਵਾ ਦਰ ਦੀ ਕਰਨ ਨਾਲ ਕੋਈ ਗੁਰੂ ਵੱਡਾ ਨਹੀਂ ਹੋ ਜਾਣਾ, ਨਹੀਂ ਕਰਾਂਗੇ ਤੇ ਉਹਨੇ ਛੋਟਾ ਨਹੀਂ ਹੋ ਜਾਣਾ, ਘਟੇ ਨਾ ਵਧੇ ਘਟਾਇਆ ਵਡਾਇਆ। ਭਾਈ ਗੁਰਦਾਸ ਜੀ ਕਹਿੰਦੇ ਸਾਡੇ ਘਟਾਇਆ ਘਟਦਾ ਨਹੀਂ ਵਧਾਇਆ ਵੱਧਦਾ ਨਹੀਂ, ਇਹ ਤੇ ਅਸੀਂ ਆਪਣੇ ਕਰਮ ਮਾਂਜਣੇ ਨੇ। ਆਖ ਸਤਨਾਮ ਨਵੇਕਲੀ। ਆ ਕੈਨੇਡਾ ਦੇ ਵਿੱਚ ਇੱਕ ਗੁਰਮੁਖ ਪਿਆਰੇ ਨੇ, ਹੁਣ ਲੋਕ ਆਪਣਾ ਦਸਵੰਧ ਦੇ ਕੇ ਨੰਗੇ ਦਾ ਤਨ ਵੀ ਕੱਜਦੇ ਆ, ਕੋਈ ਭੁੱਖੇ ਦਾ ਪੇਟ ਭਰਦਾ, ਕੋਈ ਕਿਵੇਂ ਕਰਦਾ, ਇਹ ਵੀ ਮੁਬਾਰਕ ਹੈ। ਪਰ ਉਹ ਇੱਕ ਕੈਨੇਡਾ 'ਚ ਗੁਰਮੁਖ ਪਿਆਰੇ ਨੇ ਭਾਈ ਰਛਪਾਲ ਸਿੰਘ, ਉਹਨਾਂ ਨੇ ਇੱਕ ਨਵੇਕਲੀ ਗੁਰੂ ਦੀ ਖੁਸ਼ੀ ਲੈਣ ਦਾ ਰਸਤਾ ਲੱਭਿਆ ਕਿ ਧਾਰਮਿਕ ਟੇਪਾਂ ਪੂਰਨ ਮਹਾਂਪੁਰਸ਼, ਚੰਗੇ ਰਾਗੀ, ਨਿਸ਼ਕਾਮ, ਹੋਰ ਵੀ ਗੁਰੂ ਕੇ ਕੀਰਤਨੀ ਹੈ। ਉਹਨਾਂ ਕੀ ਕਿ ਜਿਤਨਾ ਦਸਵੰਧ ਹਰ ਐਤਵਾਰ ਕੈਨੇਡਾ ਦੇ ਗੁਰਦੁਆਰੇ ਦੇ ਬਾਹਰ ਉਹਨਾਂ ਨੇ ਸਟਾਲ ਲਾਉਣਾ ਟੇਪਾਂ ਦਾ, ਅਤੇ ਭੇਟਾ ਕੋਈ ਨਹੀਂ, ਸਿਰਫ ਇੱਕ ਨਿੱਕੀ ਜਿਹੀ ਗੋਲਕ ਰੱਖ ਦੇਣੀ ਹੈ ਅਤੇ ਟੇਪ ਜਿਹੜੀ ਵੀ ਚਾਹੀਦੀ ਹੈ ਮੁਫਤ ਲੈ ਜਾਓ ਆਪਣੇ ਦਸਵੰਧ 'ਚੋਂ। ਅਗਰ ਕੋਈ ਤੁਹਾਡੇ ਕੋਲ ਹੈ ਸਮਰੱਥਾ ਤਾਂ ਉਹ ਗੋਲਕ ਵਿੱਚ ਜੋ ਦਿਲ ਕਰਦਾ ਪਾ ਜਾਓ, ਨਹੀਂ ਦਿਲ ਕਰਦਾ ਲੈ ਜਾਓ। ਕਹਿਣ ਲੱਗਾ ਗੁਰੂ ਨਾਨਕ ਬਾਬਾ ਦੀ ਮਿਹਰ ਨਾਲ ਹਰ ਐਤਵਾਰ ਉਹ ਕੈਨੇਡਾ ਦੇ ਗੁਰਦੁਆਰੇ ਹੀ ਦੀਵਾਨ ਲੱਗਦੇ। ਕਹਿਣ ਲੱਗਾ 200-250 ਟੇਪ ਸੰਗਤ ਲੈ ਜਾਂਦੀ ਹੈ, ਜੋ ਗੋਲਕ 'ਚ ਪੈ ਜੇ ਕੋਲੋਂ ਹੋਰ ਆਪਣਾ ਦਸਵੰਧ ਫਿਰ ਪਾ ਕੇ ਅਗਲੇ ਐਤਵਾਰ ਫਿਰ ਸਟਾਲ ਲਾ ਦੇਈਦਾ। ਆਖੋ ਸਤਨਾਮ, ਇਸ਼ਾਰਾ ਲਿਓ ਕੀ ਲੋੜ ਹੈ ਕੰਮ ਕਰਨ ਦੀ, ਰੋਟੀ ਪਾਣੀ ਕਮਾਓ, ਬੱਚਿਆਂ ਨੂੰ ਖਵਾਓ ਤੇ ਆਪ। ਪਰ ਗੁਰੂ ਕੇ ਪਿਆਰੇ ਲਈ ਆਉਂਦਾ ਹੈ ਸੱਚੇ ਪਾਤਸ਼ਾਹ, ਇਹ ਗੁਰੂ ਕੀ ਬਾਣੀ। ਜਿਹੜਾ ਕੋਈ ਵੇਖੇਗਾ ਸਟਾਲ ਤੇ ਉਹੀ ਪਤਾ ਨਹੀਂ ਕਿਹੜੇ ਵੇਲੇ ਕਿਹਦੇ ਘਰ ਜਾ ਕੇ ਕਿਸ ਗੱਲ ਦਾ ਅਸਰ ਹੋ ਜਾਵੇ। ਆਖ ਸਤਨਾਮ, ਕੁਰਬਾਨ ਜਾਈਏ ਗੁਰੂ ਕੇ ਪਿਆਰਿਆਂ। ਜਿਨ੍ਹਾਂ ਦੇ ਮਨ ਵਿੱਚ ਕੋਈ ਗੁਰੂ ਦਰਬਾਰ ਲਈ ਵੀ ਰੀਝ ਦਾ ਖਾਨਾ ਹੈ, ਮੇਰਾ ਚਿੱਤ ਕਰਦਾ ਜੀ ਇੱਕ ਵਾਰੀ ਸਾਰੇ ਪੜ੍ਹੋ, ਕੋਈ ਵਾਂਝਾ ਨਾ ਰਹੇ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ,
ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ,
ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ,
ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।
ਸਾਚ ਕਹੋ ਸੁਣ ਲਿਓ ਸਭੇ, ਸਾਚ ਕਹੋ ਸੁਣ ਲਿਓ ਸਭੇ,
ਸਾਚ ਕਹੋ ਸੁਣ ਲਿਓ ਸਭੇ, ਸਾਚ ਕਹੋ ਸੁਣ ਲਿਓ ਸਭੇ,
ਸਾਚ ਕਹੋ ਸੁਣ ਲਿਓ ਸਭੇ, ਸਾਚ ਕਹੋ ਸੁਣ ਲਿਓ ਸਭੇ,
ਸਾਚ ਕਹੋ ਸੁਣ ਲਿਓ ਸਭੇ।
ਪ੍ਰੇਮ ਦਾ ਖਾਣਾ ਰੱਖਿਓ, ਨਹੀਂ ਪ੍ਰਭ
ਪਾਇਓ,
ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਅੰਧ ਕੂਪ ਤੇ ਕਾਢਣ ਹਾਰਾ, ਅੰਧ ਕੂਪ ਤੇ ਕਾਢਣ ਹਾਰਾ, ਪ੍ਰੇਮ ਭਗਤ ਹੋਵਤ ਨਿਸਤਾਰਾ, ਪ੍ਰੇਮ ਭਗਤ ਹੋਵਤ ਨਿਸਤਾਰਾ, ਭਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਰਵਦਾਸ ਕੁਝ ਮਿਸਾਲਾਂ ਆਪ ਜੀ ਨਾਲ ਤਾਂ ਸਾਂਝੀਆਂ ਕਰ ਰਿਹਾ ਕਿ ਕੇਵਲ ਪਰਿਵਾਰ ਲਈ ਜੀ ਰਹੇ ਹੋ ਕਿ ਗੁਰੂ ਲਈ ਵੀ ਕੋਈ ਰੀਝ ਦਾ ਖਾਨਾ ਹੈ। ਸਾਡੇ ਇੱਥੇ ਅੰਮ੍ਰਿਤਸਰ ਸਿਵਲ ਲਾਈਨ ਏਰੀਆ, ਇੰਨੀ ਕਿਰਪਾ ਹੋ ਰਹੀ ਹੈ ਔਰ ਇੰਨਾ ਮਨ ਪ੍ਰਸੰਨ ਹੁੰਦਾ ਕਿ ਜਿਨ੍ਹਾਂ ਨੂੰ ਦਾਤੇ ਨੇ ਕਾਰਾਂ ਦਿੱਤੀਆਂ ਉਹ ਕੀ ਕਰਦੇ ਨੇ, ਅੰਮ੍ਰਿਤ ਵੇਲੇ 4 ਵਜੇ ਆਪਣੀ ਕਾਰ 'ਚ 5-5, 7-7 ਸਰੀਰਾਂ ਨੂੰ ਨਾਲ ਲੈ ਕੇ ਆਉਂਦੇ ਨੇ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਦਰਸ਼ਨ ਕਰਾਉਣ ਲਈ। ਆਖੋ ਸਤਨਾਮ, ਸਾਧ ਸੰਗਤ ਉਹ ਵੀ ਨੇ ਜਿਨ੍ਹਾਂ ਦੀਆਂ ਕਾਰਾਂ ਕਲੱਬ ਨੂੰ ਜਾਂਦੀਆਂ, ਉਹ ਵੀ ਨੇ ਜਿਹੜੇ ਕਹਿੰਦੇ ਗੁਰੂ ਰਾਮਦਾਸ ਮੈਂ ਆਪਣੀ ਕਾਰ ਇਕੱਲਿਆਂ 'ਤੇ ਆਉਣਾ ਹੈ, ਜਿਹੜੇ ਹੋਰ ਕਈ ਮਜਬੂਰੀ ਕਰਕੇ ਕਿਉਂਕਿ ਸਿਵਲ ਲਾਈਨ ਇਲਾਕਾ 8-9 ਮੀਲ ਪੈ ਜਾਂਦਾ ਦਰਬਾਰ ਸਾਹਿਬ ਜੀ ਤੋਂ, ਅਤੇ ਜਿਹੜੇ ਇਕੱਲੀਆਂ ਬੀਬੀਆਂ ਜਾਂ ਇਸ ਤਰ੍ਹਾਂ ਨਹੀਂ ਆ ਸਕਦੇ ਕਈ ਸਰੀਰ, ਔਰ ਉਹਨਾਂ ਨੂੰ ਨਾਲ ਲਿਆਉਂਦੇ ਨੇ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਦਰਸ਼ਨ ਕਰਾਉਣ ਵਾਸਤੇ, ਕਿ ਸ਼ੁਕਰ ਹੈ ਸਾਡੀ ਸੇਵਾ ਦੀ ਹਾਜ਼ਰੀ ਲੱਗ ਰਹੀ ਹੈ ਗੁਰੂ ਦੀ ਖੁਸ਼ੀ ਮਿਲਣ ਲਈ। ਅੱਖ ਸਤਨਾਮ, ਇਸ ਤਰ੍ਹਾਂ ਖਾਨਾ ਰੱਖਿਓ ਰੀਝ ਦਾ। ਔਰ ਮੈਂ ਦਾਅਵੇ ਨਾਲ ਕਹਿਣਾ, ਮੰਨ ਲਓ ਕਿਸੇ ਦੀ ਕਾਰ 'ਚ 5-7 ਸਰੀਰ ਰੋਜ਼ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਦਰਸ਼ਨ ਕਰਨ ਲਈ ਆਉਂਦੇ ਨੇ ਸਵੇਰੇ 4 ਵਜੇ, ਮਾੜੀ ਜਿਹੀ ਬੈੱਲ ਦਿੰਦੇ ਨੇ ਕਾਰ ਦੀ, ਅਗਲਾ ਤਿਆਰ ਹੁੰਦਾ, ਬਸ ਬੈਠ ਜਾਂਦਾ, ਕਿਉਂਕਿ ਅੰਮ੍ਰਿਤ ਵੇਲੇ ਕੋਈ ਦੂਜਾ ਬਚਨ ਜਾਂ ਆਵਾਜ਼ ਮੁੱਖ ਰਾਹੀਂ ਨਹੀਂ ਦਿੱਤੀ ਜਾਂਦੀ। ਉਹ ਅਨੇਕਾਂ ਪਰਿਵਾਰ ਇੱਕ ਦੂਜੇ ਨੂੰ ਵੇਖ ਕੇ ਸੇਵਾ 'ਚ ਇਸ ਜੁਟੇ ਪਏ ਨੇ, ਲੱਗੇ ਪਏ ਨੇ। ਔਰ ਇੱਕ ਸਰੀਰ ਨੂੰ ਮੈਂ ਆਪ ਜੀ ਨੂੰ ਦਾਅਵੇ ਨਾਲ ਕਹਿ ਰਿਹਾ, ਇੱਕ ਸਰੀਰ ਨੂੰ ਪੁੱਛਿਆ ਵੀ ਅੰਮ੍ਰਿਤ ਵੇਲੇ ਤੂੰ ਜਾ ਰਿਹਾ ਹੁਣ ਦਰਸ਼ਨ ਕਰਨ, ਸਾਨੂੰ ਬੜੀ ਖੁਸ਼ੀ ਹੁੰਦੀ ਅੰਮ੍ਰਿਤ ਵੇਲੇ ਜਾਗਣ ਵਾਲਾ ਗੁਰੂ ਰਾਮਦਾਸ, ਤੇਰਾ ਪਰਿਵਾਰ ਹੋਰ ਵੱਡਾ ਹੋਵੇ, ਸ਼ੁਕਰ ਹੈ। ਜਦੋਂ ਇੱਕ ਸਰੀਰ ਨੂੰ ਪੁੱਛਿਆ ਤੇ ਉਹ ਕਹਿਣ ਲੱਗਾ ਕਿ ਬੀਬੀ ਸੀ, ਕਹਿਣ ਲੱਗੀ 4 ਵਜੇ ਇਤਨੀ ਦੂਰ ਤੋਂ ਸਾਡੇ ਲਈ ਆਉਣਾ ਅਸਮਰਥ ਹੈ, ਤੇ ਅਸੀਂ ਫਲਾਣੇ ਸਾਨੂੰ ਕਾਰ 'ਚ ਨਾਲ ਲੈ ਜਾਂਦੇ ਹੈ, ਤੇ ਕਹਿੰਦੇ ਜਦੋਂ ਘਰ ਆ ਕੇ ਆਤਮਕ ਖੁਰਾਕ 2-2.5 ਘੰਟੇ 6-6 ਵਾਪਸੀ ਕਰ ਲੈਂਦੇ ਆ, ਜਦੋਂ ਘਰ ਆ ਕੇ ਉਹ ਆਤਮਕ ਖੁਰਾਕ ਜਦੋਂ ਮਿਲ ਰਹੀ ਹੈ ਤੇ ਘਰ ਆ ਕੇ ਕਹਿਣ ਲੱਗੇ ਪਹਿਲਾ ਸੀਸ ਸਾਡਾ ਉਹਨਾਂ ਅੱਗੇ ਝੁਕਦਾ ਜਿਹੜੇ ਲੈ ਕੇ ਜਾਂਦੇ ਆ। ਅੱਖ ਸਤਨਾਮ, ਜਿਹੜੇ ਲੈ ਕੇ ਜਾਂਦੇ ਆ, ਇਸ਼ਾਰਾ ਲਏ ਵੀ ਜਿਹੜਾ ਸੇਵਾ ਇਹ ਕਰ ਰਹੇ ਹੈ ਉਹਨੂੰ ਕਿੰਨੀਆਂ ਸੰਗਤ ਦੀਆਂ ਸੀਸਾਂ ਮਿਲ ਰਹੀਆਂ। ਪੜੋ ਪਿਆਰ ਨਾ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ
ਪਾਇਓ,
ਸਾਚਹੋ ਸੁਣ ਲਿਓ ਸਬੈ, ਸਾਚਹੋ ਸੁਣ ਲਿਓ ਸਬੈ,
ਸੰਗਤ ਦਾਸ ਦਾ ਇੰਨਾ ਭਾਵ ਹੈ ਕਿ ਬਹਾਦਰ ਸ਼ਾਹ ਨੇ ਜਿਹੜਾ ਪਹਿਲਾ ਕਦਮ ਪੁੱਟਿਆ ਨਾ ਜੀ ਗੁਰੂ ਲਈ ਰੀਝ, ਅੱਗੇ ਜਾਣਾ ਦੁਸ਼ਾਲੇ ਵੀ ਚੜਾਨਾ ਮਾਇਆ ਵੀ, ਇੱਕ ਤਾਂ ਪਾਰਸ ਦਾ ਟੁਕੜਾ। ਅੱਖ ਸਤਨਾਮ, ਇਹ ਪਹਿਲਾ ਕਦਮ ਤੁਸੀਂ ਵੀ ਪੁੱਟਿਓ ਜ਼ਰੂਰ, ਗੁਰੂ ਲਈ ਕੋਈ ਨਵੇਕਲੀ ਰੀਝ ਹੋਵੇ, ਜਿਵੇਂ ਮਾੜੇ ਜਿਹੇ ਇਸ਼ਾਰੇ ਆਪ ਜੀ ਨਾਲ ਸਾਂਝੇ ਕੀਤੇ ਨੇ। ਅੱਗੋਂ ਤੁਸੀਂ ਵੇਖਣਾ ਜਿਸ ਸ਼ਹਿਰ 'ਚ ਰਹਿ ਰਹੇ ਹੋ, ਇੱਥੇ ਗੁਰੂ ਦਰਬਾਰ ਲਈ ਮੈਂ ਕਿਹੜਾ ਕੰਮ ਕਰਾਂ ਕਿ ਸੰਗਤ ਫੁੱਲਾਂ 'ਤੇ ਚੱਲ ਕੇ ਆਵੇ, ਕਿਉਂਕਿ ਸੰਗਤ ਦੀ ਅਸੀਸ ਗੁਰੂ ਦੀ ਕਿਰਪਾ ਦੇ ਨੇੜੇ ਲਿਜਾਂਦੀ ਹੈ। ਅੱਖ ਸਤਨਾਮ, ਆ ਭਾਈ ਆਦਮ ਦੇ ਘਰ ਜਿਹੜੀ ਪੁੱਤਰ ਦੀ ਦਾਤ ਮਿਲੀ ਹੈ, 7 ਜਨਮ ਨਹੀਂ ਸੀ ਪੁੱਤਰ, ਅਤੇ ਸਿਰਫ ਸੰਗਤ ਨੂੰ ਪ੍ਰਸੰਨ ਕੀਤਾ, ਇੱਕ ਰਾਤ ਘਰੋਂ ਲੱਕੜੀ ਲਿਆ ਕੇ ਬਾਲਤੀ, ਮੀਂਹ ਵਾਲੀ ਰਾਤ ਸੰਗਤ ਦੀ ਪ੍ਰਸੰਨਤਾ ਹੋ ਗਈ, ਗੁਰੂ ਰਾਮਦਾਸ ਦੀ ਪ੍ਰਸੰਨਤਾ ਹੋ ਗਈ। ਪਿਆਰ ਨਾਲ ਆਖੋ ਸਤਨਾਮ ਸਾਧ ਸੰਗਤ। ਅਤੇ ਜਿਹੜਾ ਦੂਜਾ ਕਦਮ ਪੁੱਟਿਆ ਨਾ ਬਹਾਦਰ ਸ਼ਾਹ ਨੇ, ਮੈਂ ਬੇਨਤੀ ਕਰਾਂਗਾ ਉਹ ਕਦੀ ਨਾ ਪੁੱਟਿਓ। ਜਦੋਂ ਪਾਰਸ ਦਾ ਟੁਕੜਾ ਕਹਿੰਦੇ ਉਹਨੇ ਚੜਾਇਆ, ਤੇ ਨਾਲ ਕੀ ਕਹਿੰਦਾ, ਸਤਿਗੁਰੂ ਇਹ ਧਿਆਨ ਰੱਖਿਓ, ਇਹ ਦੂਜੇ ਕਦਮ ਤੋਂ ਬਚ ਕੇ ਰਹਿਣਾ ਜਿਹੜਾ ਬਹਾਦਰ ਸ਼ਾਹ ਕੋਲੋਂ ਗਲਤੀ ਨਾਲ ਪੁੱਟਿਆ ਗਿਆ। ਕੀ ਕਹਿੰਦਾ ਬਹਾਦਰ ਸ਼ਾਹ, ਸਤਿਗੁਰੂ ਇਹ ਪਾਰਸ ਦਾ ਟੁਕੜਾ, ਇਹ ਹੀਰਾ ਵੱਡੇ ਵੱਡੇ ਬਾਦਸ਼ਾਹਾਂ ਦੇ ਖਜ਼ਾਨਿਆਂ 'ਚ ਨਹੀਂ ਹੁੰਦਾ, ਜਿਹੜਾ ਅੱਜ ਤੁਹਾਨੂੰ ਮੈਂ ਦੇ ਰਿਹਾ ਹਾਂ। ਆਖੋ ਸਤਨਾਮ, ਇਹਦਾ ਅਸਰ ਲਓ, ਮੈਂ ਦੇ ਰਿਹਾ ਕਿ ਗੁਰੂ ਮਹਾਰਾਜ ਜੀ ਤੁਹਾਡੇ ਕੋਲ ਵੀ ਇਹ ਚੀਜ਼ ਨਹੀਂ, ਤੇ ਮੈਂ ਦੇਣ ਵਾਲਾ ਤੇ ਤੁਸੀਂ ਲੈਣ ਵਾਲੇ। ਆਖੋ ਸਤਨਾਮ, ਇਹ ਹਉਮੈ ਹੈ, ਹਉਮੈ ਤੋਂ ਬਚ ਕੇ ਰਹੋ ਗੁਰਮੁਖੋ। ਆ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਆਪਣੀ ਕਿਤਾਬ 'ਚ ਬੜੀ ਪਿਆਰੀ ਗੱਲ ਲਿਖੀ, ਕਹਿੰਦੇ ਗੁਰੂ ਰਾਮਦਾਸ ਤੇਰਾ ਦਰ ਉਹ ਹੈ ਜਿੱਥੇ ਕਾਲੇ ਕਾਂ ਵੀ ਚਿੱਟੇ ਹੰਸ ਬਣਦੇ ਨੇ। ਅੱਖ ਸਤਨਾਮ, ਆ ਗੁਰਬਾਣੀ ਪੰਕਤੀ ਹੈ ਨਾ ਗਰੀਬ ਨਵਾਜ ਬਾਬਾ ਜੀ ਦੀ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੇ ਕਊਆ ਹੰਸ ਹੋਵੇ, ਨਾਨਕ ਧੰਨ ਧੰਨ ਦੇ ਵੱਡੇ ਪੜਭਾਗੀ ਜਿਨ ਗੁਰਮਤ ਨਾਮ ਰਿਦੇ ਮਲ ਧੋਹੇ। ਉਹ ਬੜਾ ਪਿਆਰਾ ਉਹਨਾਂ ਲਿਖਿਆ, ਗੱਲ ਕੀਤੀ ਏ ਹੋਮੇ ਵਾਲਿਆਂ ਦੀ, ਕਹਿੰਦੇ ਗੁਰੂ ਰਾਮਦਾਸ ਤੇਰੇ ਦਰ ਤੇ ਇੰਨੀ ਕਿਰਪਾ ਕਿ ਕਾਲੇ ਕਾਂ ਵੀ ਚਿੱਟੇ ਹੰਸ ਵਰਗੇ ਬਣਦੇ ਨੇ। ਪਰ ਗੁਰੂ ਰਾਮਦਾਸ ਕੁਝ ਅਜਿਹੇ ਲੋਕ ਜਿਨ੍ਹਾਂ ਨੂੰ ਹੋਮੇ ਦੀ ਬਿਮਾਰੀ ਦੀ ਸਮਝ ਨਹੀਂ ਆਈ, ਉਹਨਾਂ ਨੇ ਤੇਰੇ ਚਿੱਟੇ ਦਰ ਨੂੰ ਵੀ ਕਾਲਾ ਕਰ ਦਿੱਤਾ ਹੈ। ਅਕ ਸਤਨਾਮ ਤੇਰਾ ਚਿੱਟਾ ਸੰਗਮਰਮਰ ਆਪਣੇ ਨਾਂ ਲਿਖਾ ਲਿਖਾ ਕੇ ਕਾਲਾ ਕਰ ਦਿੱਤਾ। ਅਕ ਸਤਨਾਮ ਔਰ ਜਿਹੜੇ ਨਾਂ ਲਿਖਾਉਂਦੇ ਨਾ ਜੀ, ਹੁਣ ਮੈਂ ਕੋਈ ਨਾਂ ਵੈਸੇ ਲੈਂਦਾ ਵਾਂ, ਇਹ ਨਾ ਸਮਝੋ ਵੀ ਉਸ ਨੂੰ ਕਿਸੇ ਬੰਦੇ ਨੂੰ ਮੁਖਾਤਬ ਕੀਤਾ। ਹੁਣ ਜਿਹੜਾ ਨਾਂ ਲਿਖਾਉਂਦਾ ਗੁਰੂ ਰਾਮਦਾਸ ਦੇ ਦਰ ਤੇ 1300 ਦੀ ਸੇਵਾ ਪ੍ਰਗਟ ਸਿੰਘ, ਉਹ ਨਿਹਰਾ ਇਹ ਨਹੀਂ ਲਿਖਾਉਂਦਾ ਕਿ 1300 ਦੀ ਸੇਵਾ ਪ੍ਰਗਟ ਸਿੰਘ, ਉਹ ਕਹਿੰਦਾ ਪ੍ਰਗਟ ਸਿੰਘ ਦੇ ਅੰਮ੍ਰਿਤਸਰ ਵਿੱਚ ਜਾਂ ਬੰਬਈ ਜਾਂ ਕਲਕੱਤੇ ਜਾਂ ਲੁਧਿਆਣੇ 'ਚ 200 ਬੰਦਾ ਪ੍ਰਗਟ ਸਿੰਘ ਹੋਏਗਾ, ਕਿਸੇ ਨੂੰ ਕੀ ਪਤਾ ਲੱਗਣਾ ਪ੍ਰਗਟ ਸਿੰਘ ਕਿਹੜਾ। ਉਹ ਫਿਰ ਕਹਿੰਦਾ ਪੁੱਤਰ ਫਲਾਣੇ ਦਾ, ਮਕਾਨਵਰ ਫਲਾਣਾ, ਇਲਾਕਾ ਫਲਾਣਾ, ਚੌਂਕ ਫਲਾਣਾ, ਗਲੀ ਫਲਾਣੀ, ਪੂਰਾ ਵੇਰਵਾ ਲਿਖਾਉਂਦਾ ਕਿ ਜਿਹੜਾ ਪੜ੍ਹੇ ਸਿੱਧਾ ਮੇਰੇ ਕੋਲ ਆਵੇ ਵੀ ਤੂੰ ਉੱਥੇ 1300 ਚੜਾਇਆ ਹੈ। ਆਖੋ ਸਤਨਾਮ। ਪ੍ਰਿੰਸੀਪਲ ਸਤਵੀਰ ਸਿੰਘ ਨੇ ਬੜਾ ਪਿਆਰਾ ਲਿਖਿਆ, ਕਹਿੰਦੇ ਗੁਰੂ ਰਾਮਦਾਸ ਤੇਰੇ ਦਰ ਤੇ ਕਾਲੇ ਕਾਂ ਚਿੱਟੇ ਹੁੰਦੇ ਨੇ, ਪਰ ਜਿਨ੍ਹਾਂ ਨੂੰ ਨਹੀਂ ਸਮਝ ਆਈ ਉਹਨਾਂ ਨੇ ਤੇਰੇ ਚਿੱਟੇ ਦਰ ਨੂੰ ਵੀ ਕਾਲਾ ਕਰਤਾ ਹੈ। ਆਖ ਸਤਨਾਮ। ਇਹ ਮੈਂ ਜਿਹੜੀ ਵੀ ਗੱਲ ਸਾਂਝੀ ਕਰਦਾ ਨਾਲ ਆਪਣੀ ਵੇਖਿਓ, ਸਾਨੂੰ ਨਾ ਬਿਮਾਰੀ ਲੱਗੀ ਹੋਵੇ, ਕਿਉਂਕਿ ਕੋਈ ਚੀਜ਼ ਗੁਰੂ ਘਰ ਭੇਟਾ ਕਰੋ, ਕੋਈ ਵੀ ਮਨ 'ਚ ਇੱਕ ਗੱਲ ਰੱਖੋ, ਉਹ ਵੀ ਲੋਕ ਨੇ ਜਿਹੜੇ ਝੁੱਗੀਆਂ 'ਚ ਰਹਿੰਦੇ ਆ, ਰੋਟੀ ਵੀ ਨਹੀਂ ਦੋ ਵੇਲੇ ਦੀ, ਮੰਗ ਕੇ ਗੁਜ਼ਾਰਾ ਕਰਦੇ, ਜਿਹੜੇ ਇੰਨੀ ਗਰੀਬੀ ਵਾਲੇ ਹੋਣ ਜੀ, ਉਹ ਕਦੀ ਕਿਸੇ ਨੂੰ ਕੁਝ ਦੇ ਸਕਦੇ? ਉਹ ਮੰਗਦੇ ਨੇ। ਤੇ ਮਨ 'ਚ ਇੰਨੀ ਗੱਲ ਰੱਖੋ ਵੀ ਜੇ ਨਿਰੰਕਾਰ ਉਹਨਾਂ ਦੇ ਗਿਣਤੀ 'ਚ ਜਨਮ ਦੇ ਦਿੰਦਾ ਤੇ ਅਸੀਂ ਕਦੀ ਦੇ ਸਕਣਾ ਸੀ? ਤੇ ਜੇ ਅਸੀਂ ਦੇ ਰਹੇ ਹਾਂ ਤੇ ਨਿਰੰਕਾਰ ਦੇ ਦਿੱਤੇ 'ਚੋਂ ਦੇ ਰਹੇ ਹਾਂ। ਆਖ ਸਤਨਾਮ। ਜਦੋਂ ਮਨ 'ਚ ਇਹ ਗੱਲ ਰੱਖੋਗੇ ਕਿ ਉਹ ਦਿੱਤੇ 'ਚੋਂ ਦੇ ਰਹੇ ਹਾਂ, ਕਦੀ ਹੋਮੇ ਨਹੀਂ ਆਏਗੀ। ਆਖ ਸਤਨਾਮ। ਬੰਦਾ ਕਹਿੰਦਾ ਮੈਂ ਦੇ ਰਿਹਾ, ਇਹ ਨਹੀਂ ਪਤਾ ਮੈਨੂੰ ਕਿਹਨੇ ਦਿੱਤਾ ਹੈ। ਆਖ ਸਤਨਾਮ। ਯੂਨਾਨ ਸ਼ਹਿਰ ਵਿੱਚ ਇੱਕ ਗਾਥਾ ਹੈ, ਇੱਕ ਰਿਖੀ ਹੋਇਆ, ਆਪ ਜੀ ਨੇ ਸੁਣਿਆ ਹੋਏਗਾ, ਸ਼ੁਕਰਾਤ ਰਿਖੀ। ਤੇ ਯੂਨਾਨ ਸ਼ਹਿਰ ਵਿੱਚ ਜੀ ਉਹ ਰਿਖੀ ਬੈਠਾ ਤੇ 15-20 ਸੇਵਕ ਹੋਰ ਬੈਠੇ ਆ, ਤੇ ਇੱਕ ਬਹੁਤ ਧਨਾੜ ਸ਼ਾਹੂਕਾਰ ਆਦਮੀ ਸ਼ੁਕਰਾਤ ਰਿਖੀ ਨੂੰ ਮਿਲਣ ਆਇਆ। ਤੇ ਸ਼ੁਕਰਾਤ ਰਿਖੀ ਕਦੇ ਇੱਕ ਸੇਵਕ ਨਾਲ ਗੱਲ ਕਰਦੇ ਨੇ, ਕਦੇ ਦੂਜੇ ਨਾਲ, ਫਿਰ ਤੀਜੇ ਨਾਲ। ਕਹਿੰਦੇ ਉਹਨੂੰ ਮਿੰਟ ਡੇਢ ਮਿੰਟ ਉਸ ਧਨਾੜ ਨੂੰ ਸ਼ਾਹੂਕਾਰ ਨੂੰ ਖਲੋਤਿਆਂ ਹੋ ਗਿਆ, ਬਰਦਾਸ਼ਤ ਨਾ ਹੋਇਆ ਵੀ ਸ਼ੁਕਰਾਤ ਰਿਖੀ ਇਹਨਾਂ ਨਾਲ ਗੱਲ ਕਰੀ ਜਾਂਦੇ, ਮੈਨੂੰ ਇਹਨਾਂ ਕੁਝ ਪੁੱਛਿਆ ਨਹੀਂ। ਉਹ ਕਹਿੰਦੇ ਆਪਣੀ ਧਨਾੜ ਸ਼ਾਹੂਕਾਰੀ ਦੀ ਹੋਮੇ ਵਿੱਚ ਸ਼ੁਕਰਾਤ ਰਿਖੀ ਨੂੰ ਉਹ ਵਿਅਕਤੀ ਕੀ ਕਹਿੰਦਾ? ਕਹਿਣ ਲੱਗਾ ਤੁਸੀਂ ਜਾਣਦੇ ਨਹੀਂ ਮੈਂ ਕੌਣ ਆ। ਆਖ ਸਤਨਾਮ। ਸ਼ੁਕਰਾਤ ਰਿਖੀ ਸੀ, ਮਨ 'ਚ ਸੋਚਿਆ ਜਿਹੜਾ ਸਾਡੇ ਕੋਲ ਆਵੇ ਤੇ ਤਾਂ ਵੀ ਹੋਮੇ ਦੀ ਬਿਮਾਰੀ ਰਹਿ ਜੇ, ਆਨੰਦ ਨਹੀਂ ਹੈ। ਆਖ ਸਤਨਾਮ। ਕਬੀਰ ਜੀ ਕਹਿੰਦੇ ਨਾ, ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤ ਤੇ ਭਰਮ ਨਾ ਜਾਏ। ਕਹਿੰਦੇ ਗੁਰੂ ਦੀ ਮਾਂ ਦਾ ਸਿਰ ਮੁੰਨਦਿਆਂ ਜਿਹੜਾ ਸੇਵਕ ਦਾ ਭਰਮ ਨਹੀਂ ਕੱਢ ਸਕੀ। ਆਖ ਸਤਨਾਮ। ਜਿਹੜੀ ਸੇਵਕ ਦੀ ਬਿਮਾਰੀ ਨਹੀਂ ਕੱਢ ਸਕੀ, ਸੇਵਕ ਪੂਰਾ ਹੋਇਆ। ਸ਼ੁਕਰਾਤ ਰਿਖੀ ਕਹਿੰਦਾ ਯਤਨ ਕਰਦੇ ਆ, ਕਿਉਂਕਿ ਦੇਖ ਲਿਆ ਹੋਮੇ ਹੈ, ਸਾਡੇ ਕੋਲ ਆਇਆ, ਇੱਕ ਮਿੰਟ ਉਡੀਕਣਾ ਪਿਆ ਤੇ ਕੀ ਕਹਿੰਦੇ ਤੁਹਾਨੂੰ ਪਤਾ ਨਹੀਂ ਮੈਂ ਕੌਣ ਆ। ਵੇਖਿਆ ਕਿ ਲਫਜ਼ਾਂ ਚੋਂ ਖਲੋਣ ਵਿੱਚ, ਖਲੋਣ ਦੇ ਢੰਗ 'ਚ ਵੀ ਹੋਮੇ ਹੁੰਦੀ ਜੀ, ਖਲੋਣ ਦੇ ਢੰਗ ਵਿੱਚ, ਲਫਜ਼ਾਂ ਵਿੱਚ, ਪਹਿਰਾਵੇ ਵਿੱਚ, ਹਰ ਚੀਜ਼ ਵਿੱਚ ਹੋਮੇ ਹੈ। ਆਖ ਸਤਨਾਮ। ਸੋਚਿਆ ਯਤਨ ਕਰਦੇ ਆ ਬਿਮਾਰੀ ਨਿਕਲ ਜਾਏ। ਸ਼ੁਕਰਾਤ ਰਿਖੀ ਆਪਣਾ ਹੱਥ ਜ਼ਮੀਨ 'ਤੇ ਥਪਾਉਂਦੇ ਆ, ਕਹਿੰਦੇ ਪਿਆਰਿਓ ਇੱਥੇ ਆਓ ਸਾਡੇ ਕੋਲ ਬਹਿ ਜਾਓ। ਉਹ ਬਹਿ ਗਿਆ। ਸ਼ੁਕਰਾਤ ਰਿਖੀ ਕਹਿੰਦਾ ਕੀ ਆਖਿਆ ਜੇ? ਕਹਿੰਦਾ ਤੁਹਾਨੂੰ ਪਤਾ ਨਹੀਂ ਮੈਂ ਕੌਣ? ਹੰਕਾਰ ਸੀ। ਕਹਿੰਦੇ ਹਾਂ ਕਹਿੰਦੇ ਆਓ ਅਸੀਂ ਤੁਹਾਨੂੰ ਦੱਸਦੇ ਹਾਂ। ਸ਼ੁਕਰਾਤ ਲਿਖੀ ਕਹਿੰਦਾ ਕਿ ਤੁਸੀਂ ਕੌਣ ਹੋ? ਆਖ ਸਤਨਾਮ
ਸ੍ਰੀ ਵਾਹਿਗੁਰੂ।
ਸੇਵਕ ਨੂੰ ਕੀ ਕਿਹਾ? ਉਹਦੇ ਹੋਮੇ ਲਾਉਣ ਲਈ ਸੇਵਕ ਨੂੰ ਕਹਿੰਦੇ ਵੀ ਜਾ ਦੁਨੀਆਂ ਦਾ ਨਕਸ਼ਾ ਲੈ ਕੇ ਆ। ਕਹਿੰਦੇ ਉਹ ਸ਼ਾਹੂਕਾਰ ਦੇ ਅੱਗੇ ਦੁਨੀਆਂ ਦਾ ਨਕਸ਼ਾ ਵਿਛਾ ਦਿੱਤਾ। ਅਤੇ ਸੁਕਰਾਤ ਲਿਖੀ ਕਹਿੰਦਾ ਇਹ ਦੁਨੀਆਂ ਦਾ ਨਕਸ਼ਾ ਪਿਆਰਿਓ, ਅਤੇ ਇਸ ਨਕਸ਼ੇ 'ਚ ਦੱਸੋ ਤੁਹਾਡਾ ਸ਼ਹਿਰ ਕਿਹੜਾ? ਆਖ ਸਤਨਾਮ
ਸ੍ਰੀ ਵਾਹਿਗੁਰੂ।
ਇਹ ਯੂਨਾਨ ਦੀ ਗੱਲ ਹੈ। ਕਹਿੰਦੇ ਉਹ ਨਕਸ਼ੇ ਦੇ ਵਿੱਚ ਸਾਧ ਸੰਗਤ ਇਹ ਸਮਝ ਲਓ ਵੀ ਸੂਤਰ ਜਿੰਨਾ ਯੂਨਾਨ ਸ਼ਹਿਰ ਗੋਲਾ ਦਿੱਤਾ ਸੀ, ਦੋ ਸੂਤਰ ਜਿੰਨਾ। ਕਹਿੰਦਾ ਉਹ ਉਂਗਲ ਲਾ ਕੇ ਕਹਿੰਦਾ ਸ਼ਾਹੂਕਾਰ, ਕਹਿੰਦਾ ਆਹ ਮੇਰਾ ਸ਼ਹਿਰ ਹੈ, ਯੂਨਾਨ ਦੇਸ਼ ਹੈ ਜਿੱਥੇ ਮੈਂ ਰਹਿੰਦਾ। ਅਤੇ ਕਹਿੰਦੇ ਉਹ ਸੁਕਰਾਤ ਰਹੀ ਕਹਿੰਦਾ ਇਸ ਯੂਨਾਨ ਦੇਸ਼ ਵਿੱਚ ਤੇਰਾ ਸ਼ਹਿਰ ਕਿੱਥੇ ਹੈ? ਉਹ ਦੋ ਢਾਈ ਤਿੰਨ ਸੂਤਰ ਦੇ ਗੋਲੇ ਦੇ ਵਿੱਚ ਯੂਨਾਨ ਦਾ ਸ਼ਹਿਰ ਦਾ ਨਿੱਕਾ ਜਿਹਾ ਚਿੰਨ ਸੀ। ਕਹਿੰਦਾ ਆਹ ਮੇਰਾ ਸ਼ਹਿਰ ਹੈ, ਇੰਥਸ ਨਾਂ ਆਇਆ ਜੀ, ਇੰਥਸ। ਕਹਿੰਦਾ ਇਹ ਸ਼ਹਿਰ ਹੈ। ਤੇ ਸ਼ੁਕਰਾਤ ਰਿਖੀ ਕਹਿੰਦਾ ਇਸ ਸ਼ਹਿਰ ਵਿੱਚ ਤੇਰਾ ਘਰ ਕਿੱਥੇ ਹੈ? ਆਖ ਸਤਨਾਮ
ਸ੍ਰੀ ਵਾਹਿਗੁਰੂ।
ਤੇ ਕਹਿੰਦੇ ਪ੍ਰਕਾਰ ਦੀ ਸੂਈ ਜਿਹਨੀ ਜਿਹਨੂੰ ਕਹਿੰਦੇ ਨਾ ਬਿੰਦੀ ਲਾ ਦਿਓ, ਉਹ ਵੀ ਨਹੀਂ ਸੀ ਆਉਂਦੀ। ਕਹਿੰਦਾ ਜੀ ਇੱਥੇ ਕਰਕੇ ਮੇਰਾ ਘਰ ਹੈ। ਤੇ ਕਹਿਣ ਲੱਗੇ ਇਸ ਘਰ ਵਿੱਚ ਹੁਣ ਤੇਰੀ ਕਿੰਨੀ ਕੁ ਜਗ੍ਹਾ? ਆਖ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਉਸ ਨਕਸ਼ੇ ਵਿੱਚ ਉਹ ਦੱਸਣਾ ਚਾਹਵੇ ਕਿ ਮੇਰੀ ਉਸ ਘਰ ਵਿੱਚ ਇੰਨੀ ਬਰੀਕ ਕੋਈ ਬਿੰਦੀ ਨਹੀਂ ਹੈ। ਅਗੋਂ ਸ਼ੁਕਰਾਤ ਰਹੀ ਕਹਿੰਦਾ ਆ ਵੇਖਿਆ ਹੀ ਤੂੰ ਕੌਣ ਹੈ? ਆਖ ਸਤਨਾਮ
ਸ੍ਰੀ ਵਾਹਿਗੁਰੂ।
ਹਉਮੈ ਲਾਉਣੀ ਸੀ। ਕਹਿਣ ਲੱਗੇ ਨਿਰੰਕਾਰ ਦੀ ਐਡੀ ਵੱਡੀ ਦੁਨੀਆ, ਆ ਤੇਰਾ ਸ਼ਹਿਰ, ਆ ਦੇਸ਼, ਆ ਸ਼ਹਿਰ, ਆ ਤੇਰਾ ਮਕਾਨ, ਤੇ ਤੇਰੇ ਲਈ ਤੇ ਜਗ੍ਹਾ ਹੀ ਕੋਈ ਨਹੀਂ। ਆਖ ਸਤਨਾਮ
ਸ੍ਰੀ ਵਾਹਿਗੁਰੂ।
ਤੂੰ ਕਹਿੰਦਾ ਤੁਹਾਨੂੰ ਪਤਾ ਮੈਂ ਕੌਣ? ਕਹਿੰਦੇ ਐਸਾ ਤੀਰ ਵੱਜਾ ਜਿਹੜੀ ਕੁੱਟ ਕੁੱਟ ਕੇ ਹਉਮੈ ਭਰੀ ਸੀ, ਨਿਕਲ ਗਈ ਕਿ ਮੈਂ ਐਡੀ ਵੱਡੀ ਦੁਨੀਆਂ 'ਚ ਇੱਕ ਬਿੰਦੂ 'ਚ ਨਹੀਂ ਜਗ੍ਹਾ ਵੀ ਨਹੀਂ ਮੇਰੀ। ਆਖ ਸਤਨਾਮ
ਸ੍ਰੀ ਵਾਹਿਗੁਰੂ।
ਸ਼ੁਕਰਾਤ ਰਿਖੀ ਨੇ ਆਖਿਆ ਆ ਹੈ ਤੇਰਾ ਮੁੱਲ, ਔਰ ਦੱਸਿਆ ਕਿ ਇਸ ਤੋਂ ਇਹ ਤੇ ਇੱਕ ਦੁਨੀਆਂ ਦਾ ਨਕਸ਼ਾ, ਅਨੰਤ ਦੁਨੀਆ, ਅਨੰਤ ਸੂਰਜ, ਅਨੰਤ ਚੰਦਰਮਾ, ਅਨੰਤ ਇੰਦਰ, ਅਨੰਤ ਦੇਵਤੇ, ਅਨੰਤ ਧਰਤੀਆਂ, ਅਨੰਤ ਤਾਰੇ, ਤੇ ਤੂੰ ਕੀ ਹੈ ਨਿਰੰਕਾਰ ਦੇ ਨਜ਼ਰ ਦੇ ਵਿੱਚ ਜਿਹੜੀ ਤੇਰੀ ਹੋਮੇ ਭਰ ਕੇ ਬੈਠਾ ਮੈਂ ਕੌਣ? ਆਖ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਉਹਦੀ ਹੋਮੇ ਲੱਥ ਗਈ। ਤੇ ਸ਼ੁਕਰਾਤ ਰਿਖੀ ਨੇ ਕਿਹਾ ਕਿਤੇ ਫੇਰ ਨਾ ਕਦੀ ਆ ਜੇ। ਕਹਿੰਦੇ ਉਹ ਨਕਸ਼ਾ ਵਲੇਟ ਕੇ ਤੁਰਨ ਲੱਗਿਆਂ ਉਹਦੀ ਜੇਬ 'ਚ ਪਾਤਾ ਤੇ ਆਖਿਆ ਹੇ ਸ਼ਾਹੂਕਾਰ, ਜਦੋਂ ਕਦੀ ਹੋਮੇ ਫੇਰ ਆ ਜੇ ਕਿ ਮੈਂ ਕੌਣ ਆ, ਤੇ ਨਕਸ਼ਾ ਖੋਲ ਕੇ ਵੇਖ ਲਈ, ਹੋ ਸਕਦਾ ਹੋਮੇ ਲੱਥ ਜਾਵੇ। ਆਖ ਸਤਨਾਮ
ਸ੍ਰੀ ਵਾਹਿਗੁਰੂ।
ਸਾਧ ਸੰਗਤ ਦਾ ਇਸ਼ਾਰਾ ਕਰਿਆ ਸੀ ਹੈ ਕਿ ਉਹਦੀ ਦੁਨੀਆਂ 'ਚ ਅਨੰਤ ਧਰਤੀਆਂ, ਅਨੰਤ ਸੂਰਜ ਨੇ, ਇਸ ਲਈ ਕਦੀ ਹੋਮੇ ਨਾ ਕਰੋ ਮੈਂ ਕੌਣ ਆ, ਹੋਮੇ ਤੋਂ ਬਚ ਕੇ ਰਹੋ, ਗੁਰੂ ਘਰ ਕੋਈ ਚੀਜ਼ ਭੇਟਾ ਕਰੋ ਨਿਮਰਤਾ ਨਾਲ। ਦਾ ਇਸ਼ਾਰਾ ਕਰ ਰਿਹਾ ਕਿ ਬਹਾਦਰ ਸ਼ਾਹ ਦਾ ਜਿਹੜਾ ਦੂਜਾ ਕਦਮ ਸੀ ਕਿ ਮੈਂ ਕੀਮਤੀ ਚੀਜ਼ ਦੇ ਰਿਹਾ ਵੱਡੇ ਬਾਦਸ਼ਾਹਾਂ ਕੋਲ ਨਹੀਂ। ਕਹਿੰਦੇ ਮਹਾਰਾਜ ਨੇ ਸੱਜੀ ਤਲੀ 'ਤੇ ਧਰਿਆ ਟੁਕੜਾ, ਵੇਖਿਆ ਹੋਮੇ ਦੀ ਬੋ ਆ ਰਹੀ ਹੈ, ਅਤੇ ਆਨੰਦ ਵੀ ਨਹੀਂ ਜੇ ਕਲਗੀਧਰ ਹੋਮੇ ਨਾ ਲਾਉਣ। ਕਹਿੰਦੇ ਮਹਾਰਾਜ ਨੇ ਉਹ ਟੁਕੜਾ ਜੀ ਹੋਮੇ ਲਾਉਣ ਲਈ ਨਾ ਗੋਦਾਵਰੀ ਨਦੀ ਸੁੱਟਤਾ ਹੱਥ ਪਿੱਛੇ ਕਰਕੇ। ਅਤੇ ਜਦੋਂ ਬਹਾਦਰ ਸ਼ਾਹ ਕਹਿੰਦਾ ਸਤਿਗੁਰੂ ਇਹ ਕੀ ਕੀਤਾ ਜੇ, ਇਹ ਤਾਂ ਬੜਾ ਕੀਮਤੀ ਹੀਰਾ ਸੀ, ਤੁਸੀਂ ਨਦੀ ਸੁੱਟ ਦਿੱਤਾ, ਅਤੇ ਲਾਉਣਾ ਤਾਂ ਉਹਦੀ ਹੋਮੇ ਸੀ। ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ, ਹੇ ਗੁਰ ਇਹ ਨੀਕੋ ਹੀਰਾ ਕਿਸ ਕਾਰਨ ਗੇਰੇ ਉਹ ਨੀਰਾ, ਨੀਰਾ ਪਾਣੀ ਨੂੰ ਕਹਿੰਦੇ, ਪਾਣੀ 'ਚ ਕਿਉਂ ਸੁੱਟਿਆ? ਅਤੇ ਅੱਗੋਂ ਮਹਾਰਾਜ ਕਹਿੰਦੇ ਬਹਾਦਰ ਸ਼ਾਹ ਜੇ ਤੇਰੇ ਮਨ ਨੂੰ ਗੱਲ ਬਹੁਤੀ ਲੱਗੀ ਹੈ ਤੇ ਤੂੰ ਉਤਰ ਕੇ ਕੱਢ ਲੈ।
ਆਖ ਸਤਨਾਮ ਸ੍ਰੀ ਵਾਹਿਗੁਰੂ।
ਕਹਿੰਦੇ ਜਦੋਂ ਬਹਾਦਰ ਸ਼ਾਹ ਨੇ ਸੋਚਿਆ ਇਹ ਤੇ ਇੰਨਾ ਕੀਮਤੀ ਹੀਰਾ, ਪਾਰਸ ਦਾ ਟੁਕੜਾ ਲੋਹੇ ਨੂੰ ਸੋਨਾ ਬਣਾਉਂਦਾ, ਇੱਕ ਲੋਹੇ ਦੀ ਧਾਤ ਹੁੰਦੀ ਹੈ ਉਹਨੂੰ ਸੋਨਾ ਬਣਾਉਂਦਾ, ਮੈਂ ਉਤਰ ਹੀ ਜਾਣਾ। ਕਹਿੰਦੇ ਜਦੋਂ ਪਾਣੀ 'ਚ ਉਤਰਿਆ ਪਾਰਸ ਦਾ ਟੁਕੜਾ ਲੱਭਣ ਲਈ, ਤੇ ਸਾਧ ਸੰਗਤ ਕੀ ਵੇਖਦਾ, ਇੱਕ ਟੁਕੜਾ ਨਹੀਂ ਹਜ਼ਾਰਾਂ ਟੁਕੜੇ ਪਾਰਸ ਦੇ ਪਏ ਨੇ। ਆਖ ਸਤਨਾਮ। ਕਹਿੰਦੇ ਐਸਾ ਝਟਕਾ ਲੱਗਾ ਬਹਾਦਰ ਸ਼ਾਹ ਨੂੰ, ਸਾਰੀ ਹੋਮੇ ਲੱਥ ਗਈ। ਕੀ ਕਹਿੰਦਾ? ਕਹਿਣ ਲੱਗਾ ਮੈਂ ਤੇ ਸੋਚਦਾ ਕਿ ਸਤਿਗੁਰੂ ਮੈਂ ਤੁਹਾਨੂੰ ਇਹ ਹੀਰਾ ਪਾਰਸ ਦਾ ਟੁਕੜਾ ਦੇ ਰਿਹਾ, ਮਹਾਰਾਜ ਦੇ ਚਰਨਾਂ 'ਚ ਤੇ ਹਜ਼ਾਰਾਂ ਟੁਕੜੇ ਰੁੱਲ ਰਹੇ ਨੇ। ਆਖ ਸਤਨਾਮ। ਭਾਈ ਗੁਰਦਾਸ ਜੀ ਦਾ ਵਚਨ ਹੈ ਨਾ, ਲਖਮੀਆਂ ਲੱਖ ਗੋਲੀਆਂ ਪਾਰਸ ਦੇ ਪਰਬਤ ਅਪਾਰਾ। ਸਾਧ ਸੰਗਤ ਆ ਕੇ ਚਰਨਾਂ ਤੇ ਨਮਸਕਾਰ ਕੀਤੀ, ਕਲਗੀਧਰ ਪਾਤਸ਼ਾਹ ਦੇ ਤੇ ਮਾਫ਼ੀ ਮੰਗ ਰਿਹਾ ਆਪਣੇ ਹੋਮੇ ਦੀ ਬਿਮਾਰੀ ਲਈ। ਕਲਗੀਧਰ ਪਾਤਸ਼ਾਹ ਨੇ ਹੋਮੇ ਉਤਾਰੀ, ਸੰਗਤ ਇਸ਼ਾਰਾ ਲਿਓ, ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ, ਤਿਸ ਜਗ੍ਹਾ ਕਾ ਅਬ ਨਾਮੂ ਤੈ ਹੀਰਾ ਘਾਟ ਕਮਾਮੂ। ਉਸ ਜਗ੍ਹਾ ਦਾ ਨਾਂ ਇਸ ਵੇਲੇ ਗੁਰਦੁਆਰਾ ਹੀਰਾ ਘਾਟ ਏ, ਤੇ ਜਦੋਂ ਹਜ਼ੂਰ ਸਾਹਿਬ ਜਾਓਗੇ ਹੀਰਾ ਘਾਟ ਗੁਰਦੁਆਰੇ ਦੇ ਦਰਸ਼ਨ ਕਰੋਗੇ ਤੇ ਕੰਧਾਂ ਦੇ ਦਰਸ਼ਨ ਨਾ ਕਰਿਓ, ਇਹ ਪ੍ਰੇਰਣਾ ਲਇਓ ਕਿ ਇੱਥੇ ਆ ਕੇ ਬਹਾਦਰ ਸ਼ਾਹ ਨੂੰ ਹੋਮੇ ਆਈ ਸੀ, ਅਸੀਂ ਬਿਮਾਰੀ ਤੋਂ ਬਚ ਜਾਈਏ। ਕਰੋ ਯਾਤਰਾ ਜੀ ਪਵਿੱਤਰ ਅਸਥਾਨ ਦੀ, ਤੇ ਸਾਰੇ ਪਿਆਰ ਨਾਲ ਬੋਲੋ ਜੀ। ਸਤਿਗੁਰ ਬੈਠਾ ਆਏ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸਿੰਘ ਜੀ
ਗੁਰੂ ਗੋਬਿੰਦ ਸਿੰਘ ਜੀ,
ਕਲਗੀਆਂ ਵਾਲੇ ਪਾ।